ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕਾ ਮਹੱਲਾ ਚੌਥਾ ਗੁਰਮੁਖ ਅੰਤਰ ਸਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵ ਲਾਏ ਗੁਰਮੁਖ ਅੰਤਰ ਸਾਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵ ਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਿਗੁਰ ਮਿਲਿਆ ਨਾਮ ਉਪਜੈ ਤਿਸ ਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਏ ਸਤਿਗੁਰ ਮਿਲਿਆ ਨਾਮ ਉਪਜੈ ਤਿਸ ਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆ ਦੇ ਵਾਲੇ ਗਰੀਬ ਨਵਾਜ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਨਿੱਘੀ ਗੋਦ ਅੰਦਰ ਸੁਭਾਏ ਮਾਣ ਸਤਿਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਮੇਰੇ ਗਰੀਬ ਨਵਾਜ ਮਹਾਰਾਜ ਜੀ ਨੇ ਅੱਜ ਦੇ ਦਿਹਾੜੇ ਜੋ ਸਾਡੇ 'ਤੇ ਕਿਰਪਾਲਤਾ ਕਰਕੇ ਰਹਿਮਤ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਸ ਪਾਵਨ ਅਸਥਾਨ ਦਾ ਨਾਮ ਹਿਰਦੇ ਵਿੱਚ ਆਉਣੇ 'ਤੇ ਹਿਰਦਾ ਪਵਿੱਤਰ ਰਸਨਾ ਤੋਂ ਬੋਲਣੇ 'ਤੇ ਰਸਨਾ ਪਵਿੱਤਰ ਹੋ ਜਾਂਦੀ ਹੈ ਕੰਨਾਂ ਵਿੱਚ ਪੈਣੇ 'ਤੇ ਕੰਨ ਪਵਿੱਤਰ ਹੁੰਦੇ ਹਨ ਜਿਸ ਅਸਥਾਨ ਨੂੰ ਚੱਲਣ ਕਰਕੇ ਹੀ ਪੈਰਾਂ ਦੀ ਪਵਿੱਤਰਤਾ ਆਈ ਜਿਸ ਦਰ 'ਤੇ ਸੇਵਾ ਕਰਨੇ 'ਤੇ ਸਮੁੱਚਾ ਸਰੀਰ ਪਵਿੱਤਰ ਹੋ ਜਾਂਦਾ ਹੈ ਐਸਾ ਪਾਵਨ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਸ ਅਸਥਾਨ ਤੋਂ ਜੋ ਅੱਜ ਦੇ ਦਿਹਾੜੇ ਗਰੀਬ ਨਵਾਜ ਮਹਾਰਾਜ ਜੀ ਨੇ ਸਾਡੇ 'ਤੇ ਰਹਿਮਤ ਦਿਆਲਤਾ ਬਖਸ਼ਿਸ਼ ਕੀਤੀ ਹੈ ਉਸ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦਾ ਸਮਾਂ ਹੋਇਆ ਹੈ। ਧੰਨ ਸਤਿਗੁਰੂ ਸਾਹਿਬ ਗੁਰਸਿੱਖਾਂ ਦੀਆਂ ਬੇਨਤੀਆਂ ਗਰੀਬ ਨਵਾਜ ਮਹਾਰਾਜ ਸੰਸਾਰ ਦੇ ਜੀਵ ਜਿਤਨੇ ਹਨ ਉਹ ਸ਼ਾਂਤੀ ਦੀ ਪ੍ਰਾਪਤੀ ਵਾਸਤੇ ਭੱਜੇ ਫਿਰਦੇ ਹਨ ਆਪਾਂ ਜਿਤਨੇ ਵੀ ਯਤਨ ਕਰਦੇ ਹਾਂ ਧਨ ਪਦਾਰਥ ਕਮਾਉਣ ਦੇ ਜਾਂ ਸੱਜਣ ਭਾਈ ਮਿੱਤਰ ਜਿਤਨੇ ਵੀ ਸਾਡੇ ਸੰਬੰਧ ਹਨ ਉਹ ਸੰਬੰਧਾਂ ਦਾ ਕਾਰਨ ਇੱਕੋ ਹੀ ਹੈ ਕਿ ਸਾਡਾ ਹਿਰਦਾ ਸ਼ਾਂਤ ਹੋ ਜਾਵੇ ਆਪਾਂ ਸ਼ਾਂਤੀ ਲੱਭਦੇ ਫਿਰਦੇ। ਜੇ ਕੋਈ ਸੱਜਣਾ ਦੇ ਪਾਸ ਬੈਠਾ ਇਹੋ ਹੀ ਵਿਚਾਰ ਹੈ ਨਾ ਕਿ ਚੱਲ ਮਨ ਬਹੁਤਾ ਭਟਕ ਰਿਹਾ ਸੀ, ਪੁੱਛਿਆ ਕਿਵੇਂ ਆਏ ਹੋ ਅਤੇ ਬੇਨਤੀ ਕਰਦਾ, ਕਹਿੰਦਾ ਅੱਗੋਂ ਕਿ ਮਨ ਨਹੀਂ ਸੀ ਲੱਗ ਰਿਹਾ ਘਰ ਵਿੱਚ, ਜੀ ਕੀਤਾ ਕਿ ਤੁਹਾਡੇ ਪਾਸ ਜਾ ਕਰਕੇ ਬੈਠਦਾ ਹਾਂ, ਚਿੱਤ ਸ਼ਾਂਤ ਹੋ ਜਾਵੇ। ਉੱਥੇ ਵੀ ਚਿੱਤ ਨਾ ਟਿਕਿਆ, ਫਿਰ ਧੀਆਂ ਪੁੱਤਰਾਂ ਦੀ ਯਾਦ ਸਤਾਈ, ਮੁੜ ਕੇ ਘਰ ਨੂੰ ਪਰਤਾਇਆ। ਸੋ ਥੋੜ੍ਹਾ ਧਨ ਹੈ ਤਾਂ ਵੀ ਸ਼ਾਂਤ ਨਹੀਂ, ਬਹੁਤਾ ਜ਼ਿਆਦਾ ਆ ਗਿਆ ਤਾਂ ਵੀ ਸ਼ਾਂਤ ਨਹੀਂ, ਮਹਾਰਾਜ ਕੀ ਕਰੀਏ? ਕਿਰਪਾਲੂ ਜੀ ਕਿਰਪਾ ਕਰਕੇ ਸਾਨੂੰ ਦੱਸੋ, ਤਾਂ ਜੋ ਸਤਿਗੁਰੂ ਸਾਹਿਬ ਜੀ ਨੇ ਸਾਡੇ 'ਤੇ ਤਰਸ ਕਰਕੇ ਕਿਰਪਾਲਤਾ ਕੀਤੀ ਹੈ, ਰਹਿਮਤ ਕੀਤੀ ਹੈ, ਅੱਜ ਸੰਗਰਾਂਦ ਦੇ ਦਿਹਾੜੇ ਦੁਆਰਾ ਜੋ ਸਾਨੂੰ ਹੁਕਮਨਾਮਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਅੰਮ੍ਰਿਤ ਵੇਲੇ, ਉਹ ਜਿਵੇਂ ਗਰੀਬ ਨਿਵਾਜ ਕਿਰਪਾ ਕਰ ਰਹੇ ਹਨ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਚੌਥਾ, ਗੁਰਮੁਖ ਅੰਤਰ ਸਾਤ ਹੈ।
ਸੋਢੀਆਂ ਦੀ ਕੁੱਲ ਦੇ ਟੀਕਾ ਸਰੂਪ ਸਤਿਗੁਰੂ ਸਾਹਿਬ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦੇ ਪਾਸ ਗੁਰਸਿੱਖ ਬੇਨਤੀ ਰੂਪ ਵਿੱਚ ਪੜ੍ਹਦੇ ਹਨ ਕਿ ਗਰੀਬ ਨਿਵਾਜ ਹਮ ਅਵਗੁਣ ਭਰੇ, ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਉਹ ਸਤਿਗੁਰੂ ਸਾਹਿਬ ਗਰੀਬ ਨਿਵਾਜ ਮਹਾਰਾਜ, ਜਿਨ੍ਹਾਂ ਨੇ ਸਾਡੇ 'ਤੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਹੈ, ਦਿਆਲਤਾ ਕੀਤੀ ਹੈ, ਇਹ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇਸ ਪਾਵਨ ਅਸਥਾਨ ਦੀ ਬਖਸ਼ਿਸ਼ ਸਮੁੱਚੀ ਮਨੁੱਖਤਾ ਨੂੰ ਕੀਤੀ ਹੈ। ਉਹ ਗਰੀਬ ਨਿਵਾਜ ਮਹਾਰਾਜ ਚੌਥੇ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਉਹ ਸਾਡੇ 'ਤੇ ਕਿਰਪਾਲਤਾ ਕਰ ਰਹੇ ਹਨ ਕਿ ਸਿੱਖਾ ਕੀ ਪੁੱਛਦਾ ਹੈ ਕਿ ਹਿਰਦਾ ਕਿਵੇਂ ਸ਼ਾਂਤ ਹੋਵੇ। ਹਾਂ ਮਹਾਰਾਜ, ਕਿਵੇਂ ਸ਼ਾਂਤੀ ਆਵੇ ਹਿਰਦੇ ਨੂੰ? ਹੈ ਕੋਈ ਜਿਨ੍ਹਾਂ ਦੇ ਹਿਰਦੇ ਕਰਕੇ ਸ਼ਾਂਤੀ ਹੈ? ਮਹਾਰਾਜ ਕਹਿੰਦੇ ਗੁਰਮੁਖ ਅੰਤਰ ਸ਼ਾਂਤ ਹੈ। ਭਾਈ ਜਿਨ੍ਹਾਂ ਨੇ ਮਨਮੁਖਤਾਈ ਦੀ ਮੈਲ ਉਤਾਰ ਦਿੱਤੀ ਹੈ, ਜਿਹੜੇ ਗੁਰਮੁਖ ਹਨ, ਜਿਨ੍ਹਾਂ ਨੇ ਮੁੱਖ ਗੁਰੂ ਵੱਲ ਕੀਤਾ ਹੋਇਆ ਹੈ, ਜਿਹੜੇ ਗੁਰੂ ਕੀ ਆਗਿਆ ਵਿੱਚ ਚੱਲਦੇ ਹਨ, ਗੁਰੂ ਵੱਲ ਮੁੱਖ ਕਰਨ ਤੋਂ ਭਾਵ ਇਹ ਨਹੀਂ ਕਿ ਆਪਾਂ ਸਤਿਗੁਰੂ ਸਾਹਿਬ ਜੀ ਦੇ ਸਾਹਮਣੇ ਬੈਠੇ ਹਾਂ, ਇਹ ਨਹੀਂ, ਭਾਵ ਜਿਨ੍ਹਾਂ ਨੇ ਆਪਣਾ ਮੁੱਖ ਗੁਰੂ ਵੱਲ ਨੂੰ ਕਰਕੇ ਹੋਰ ਸਾਰੇ ਹੀ ਜਿਤਨੇ ਵੀ ਕਾਰੋ ਵਿਹਾਰ ਹੋਰ ਸਨ, ਜਿਹੜੇ ਮਨ ਦੀ ਭਟਕਣਾ ਵਾਲੇ ਸਨ, ਉਹ ਤਿਆਗ ਦਿੱਤੇ ਹਨ। ਜੋ ਗੁਰੂ ਸਾਹਿਬ ਜੀ ਦੀ ਆਗਿਆ ਹੈ ਉਹ ਹੀ ਮਨ ਬਾਣੀ ਸਰੀਰ ਕਰਕੇ ਅਪਣਾ ਲਈ ਹੈ, ਗੁਰੂ ਕੇ ਦੀਦਾਰ ਵੀ ਕਰ ਰਹੇ ਹਨ ਅਤੇ ਗੁਰੂ ਕਾ ਹੁਕਮ ਗੁਰੂ ਕੀ ਆਗਿਆ ਵੀ ਮੰਨ ਰਹੇ ਹਨ। ਜਿਹੜੇ ਗੁਰੂ ਕੀ ਆਗਿਆ ਅਨੁਸਾਰ ਆਪਣਾ ਜੀਵਨ ਜਿਉਂਦੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਦੀ ਮਰਿਆਦਾ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਵਾਲੀ ਬਣਾਈ ਹੈ, ਉਹ ਜਿਹੜੇ ਗੁਰਮੁਖ ਮਹਾਂਪੁਰਖ ਮਹਾਤਮਾ ਹਨ, ਉਹਨਾਂ ਦਾ ਭਾਈ ਅੰਤਰ ਹਿਰਦਾ ਸ਼ਾਂਤ ਹੈ, ਉਹਨਾਂ ਨੂੰ ਇਹ ਸ਼ਾਂਤ ਅਵਸਥਾ ਪ੍ਰਾਪਤ ਹੋਈ ਹੈ ਜੀ।
ਮਨ ਤਨ ਨਾਮ ਸਮਾਏ।
ਮਹਾਰਾਜ ਉਹਨਾਂ ਨੂੰ ਕੀ ਮਿਲਿਆ ਜੀ? ਉਹਨਾਂ ਨੂੰ ਅਜਿਹੀ ਕਿਹੜੀ ਵਸਤੂ ਪ੍ਰਾਪਤ ਹੋ ਗਈ? ਅਸੀਂ ਬੜੇ ਯਤਨ ਕੀਤੇ ਨੇ, ਸੰਸਾਰ 'ਚ ਕੋਈ ਐਸੀ ਵਸਤੂ ਹੈ ਜਿਸ ਵਸਤੂ ਦੁਆਰਾ ਮਨ ਸ਼ਾਂਤ ਹੋ ਜਾਂਦਾ ਹੋਵੇ? ਜਿਹੜੇ ਆਪ ਜੀ ਦੇ ਗੁਰਮੁਖ ਪਿਆਰੇ ਸੇਵਕ ਹਨ, ਮਹਾਰਾਜ ਇਹਨਾਂ ਨੂੰ ਕੀ ਦਿੱਤਾ ਹੈ ਆਪ ਜੀ ਨੇ? ਕਿਹੜੀ ਬਖਸ਼ਿਸ਼ ਐਸੀ ਕੀਤੀ ਜੇ? ਮਹਾਰਾਜ ਕਹਿੰਦੇ ਮਨ ਤਨ ਨਾਮ ਸਮਾਏ। ਇਹ ਗੁਰਸਿੱਖੋ, ਮਨ ਕਰਕੇ ਵੀ, ਤਨ ਸਰੀਰ ਕਰਕੇ ਵੀ ਪਰਮੇਸ਼ਰ ਵਾਹਿਗੁਰੂ ਜੋ ਨਾਮੀ ਪਰਮੇਸ਼ਰ ਹੈ ਉਹਦੇ ਨਾਮ ਵਿੱਚ ਸਮਾਏ ਹੋਏ ਹਨ। ਉਹ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਬਾਣੀ ਪੜ੍ਹ ਕੇ ਉਹ ਮਹਾਤਮਾ ਜਨ ਨਾਮ ਵਿੱਚ ਹੀ ਸਮਾ ਗਏ ਨੇ, ਐਸਾ ਉਹਨਾਂ ਦਾ ਸੁਭਾਅ ਹੈ। ਉਹ ਭਾਈ ਕੈਸੀ ਬਖਸ਼ਿਸ਼ ਵਾਲੇ ਹਨ ਅੱਗੇ ਰਹਿਮਤ ਕਰਕੇ ਸਮਝਾਉਂਦੇ ਹਨ।
ਨਾਮੋ ਚਿਤਵੈ ਨਾਮ ਪੜੈ,
ਭਾਈ ਉਹ ਨਾਮ ਦੀ ਹੀ ਚਿਤਵਣੀ ਕਰਦੇ ਨੇ। ਜਿਵੇਂ ਆਪਾਂ ਸੰਸਾਰੀ ਜੀਵ ਹਾਂ, ਸਾਨੂੰ ਚਿਤਵਣੀ ਲੱਗੀ ਹੈ ਧਨ ਦੌਲਤ ਕਮਾਉਣ ਦੀ, ਫਿਰ ਧੀਆਂ ਪੁੱਤਰਾਂ ਨੂੰ ਪੜ੍ਹਾਉਣ ਦੀ, ਉਹਨਾਂ ਨੂੰ ਸੈਟਲ ਕਰਨ ਦੀ। ਅਜੋਕੇ ਸਮੇਂ 'ਚ ਅਸੀਂ ਕਹਿੰਦੇ ਜੀ ਅਸੀਂ ਬੜਾ ਧਨ ਕਮਾਇਆ ਹੈ, ਸੋ ਉਹਦਾ ਕਾਰਨ ਹੈ ਮੈਂ ਸੋਚਦਾ ਹਾਂ ਕਿ ਆਪਣੇ ਧੀਆਂ ਪੁੱਤਾਂ ਨੂੰ ਸੈੱਟ ਕਰ ਜਾਵਾਂ। ਇਹ ਸਾਡੀਆਂ ਚਿਤਵਣੀਆਂ। ਪਰ ਗਰੀਬ ਨਿਵਾਜ ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾਮ ਅਭਿਆਸੀ ਮਹਾਂਪੁਰਖ, ਉਹ ਨਾਮ ਹੀ ਚਿਤਵਦੇ ਹਨ, ਉਹਨਾਂ ਨੂੰ ਮੋਹ ਦੀਆਂ ਚਿਤਵਣੀਆਂ ਵੀ ਨਹੀਂ। ਅਸੀਂ ਹੋਰ ਵਕਾਰੀ ਦਸਤਾਵੇਜ਼ ਪੜ੍ਹ ਕੇ ਚਿੱਤ ਨੂੰ ਆਨੰਦ ਦੇਣਾ ਚਾਹੁੰਦੇ ਹਾਂ, ਪਰ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨਾਮੋ ਨਾਮ ਪੜੇ, ਨਾਮ ਹੀ ਪੜਦੇ ਨੇ, ਰਸਨਾ ਤੋਂ ਨਾਮ ਹੀ ਉਚਾਰਦੇ ਹਨ।
ਨਾਮ ਰਹੈ ਲਿਵ ਲਾਏ,
ਪਰਮੇਸ਼ਰ ਵਾਹਿਗੁਰੂ ਨਾਮੀ ਦੇ ਨਾਮ ਵਿੱਚ ਹੀ ਉਹਨਾਂ ਦੀ ਲਿਵ ਲੱਗੀ ਹੋਈ ਹੈ, ਨਾਮ ਪੜਦੇ ਹਨ। ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਬਾਬਤ, ਸੋ ਗੁਰਮੁਖ ਪਰਿਵਾਰ ਪਾਸੋਂ ਪੁੱਛੀਏ, ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਹੁਣਾਂ ਨੇ, ਜਿਨ੍ਹਾਂ ਦੀ ਦੀਦਾਰ ਆਪ ਇੱਥੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਵੀ ਸਿੱਖ ਸੰਗਤਾਂ ਦੇ ਹਜ਼ੂਰ ਹਾਜ਼ਰੀ ਜਿਸ ਸਮੇਂ ਭਰਦੇ ਨੇ ਕਰਦੇ ਹੋ, ਮਹਾਂਪੁਰਖਾਂ ਦੇ ਭਤੀਜੇ, ਉਹਨਾਂ ਨੇ ਬਚਨ ਸੁਣਾਇਆ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਨਾਮ ਅਭਿਆਸ, ਸੋ ਉਹ ਤੇ ਸਿੱਖ ਸੰਗਤਾਂ ਜਾਣਦੀਆਂ ਹੀ ਨੇ ਕਿ ਕਿੰਨਾ ਵੱਡਾ ਨਿਤਨੇਮ ਸੀ ਮਹਾਂਪੁਰਖਾਂ ਦਾ ਹਰ ਰੋਜ਼ ਦਾ। ਸ੍ਰੀ ਜਪਜੀ ਸਾਹਿਬ ਜੀ ਦੇ ਪਾਠ, ਬੇਅੰਤ ਪਾਠ, ਗਿਣਤੀ ਮਿਣਤੀ ਆਪਾਂ ਕੀ ਕਰ ਸਕਦੇ ਹਾਂ, ਅਨੇਕਾਂ ਪਾਠ, ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦੇ ਕਰਨ ਵਾਲੇ 100, 101 ਤੋਂ ਵੀ ਵਧੇਰੇ ਕਰਨ ਵਾਲੇ ਮਹਾਂਪੁਰਖ ਮਹਾਤਮਾ ਦੇ ਦਰਸ਼ਨ, ਤੇ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ, ਜਿਹੜੇ ਗੁਰਮੁਖ ਪਿਆਰੇ ਨੇਮੀ ਨੇ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਵਾਲੇ, ਇੱਥੇ ਹੀ ਅਨੇਕਾਂ ਗੁਰਮੁਖ ਪਿਆਰੇ ਐਸੇ ਨਾਮ ਅਭਿਆਸੀ ਮਿਲ ਜਾਣਗੇ, ਉਹਨਾਂ ਦੇ ਦੀਦਾਰ ਕਰਕੇ ਮਨੁੱਖ ਧੰਨ ਹੋ ਜਾਂਦਾ ਹੈ। ਧੰਨ ਸਤਿਗੁਰੂ ਸਾਹਿਬ, ਤੁਸੀਂ ਆਪਣੇ ਪਿਆਰਿਆਂ 'ਤੇ ਇੰਨੀ ਬਖਸ਼ਿਸ਼ ਰਹਿਮਤ ਕੀਤੀ ਹੈ। ਉਹ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਅੰਦਾਜ਼ਾ 'ਤੇ ਆਪਾਂ ਕੀ ਲਾ ਸਕਦੇ ਹਾਂ ਕਿ ਉਹ ਕਿੰਨਾ ਨਾਮ ਅਭਿਆਸ, ਉਹਨਾਂ ਦੀ ਕਿੰਨਾ ਵੱਡਾ ਨਿਤਨੇਮ ਹੋਵੇਗਾ। ਸੋ ਉਹ ਮਹਾਂਪੁਰਖ ਨਿਤਨੇਮ ਅਭਿਆਸ ਵਿੱਚ ਇੰਨਾ ਪ੍ਰੇਮ ਸੋ ਚਿੱਤ ਕਰਕੇ ਕਰਦੇ ਹਨ। ਕਹਿੰਦੇ ਇੱਕ ਵਾਰੀ ਮਹਾਂਪੁਰਖਾਂ ਨੇ 35-40 ਦਿਹਾੜੇ ਬਤੀਤ ਹੋ ਗਏ, ਬਹੁਤਾ ਕੁਝ ਛਕਦੇ ਨੇ, ਸੋ ਚਿੱਤ ਕੀਤਾ ਅਤੇ ਪ੍ਰਸ਼ਾਦਾ ਛਕ ਲਿਆ। ਇਵੇਂ ਪ੍ਰਤੀਤ ਹੋਣ ਡੈ ਪਿਆ ਕਿ 35-40 ਦਿਹਾੜੇ ਹੋ ਗਏ ਨੇ, ਭੁੱਖੇ ਹੀ ਤੁਰੇ ਫਿਰ। ਮਾਤਾ ਜੀ, ਸਤਿਕਾਰਯੋਗ ਮਾਤਾ ਨਿਹਾਲ ਕੌਰ, ਮਨ 'ਚ ਬੜੀ ਚਿਤਵਣੀ ਹੈ, ਸੋ ਮੇਰਾ ਪੁੱਤਰ ਜਰਨੈਲ ਸਿੰਘ ਕਿਤੇ ਬਿਮਾਰ ਹੀ ਨਾ ਹੋ ਜਾਂਦਾ ਹੋਵੇ, ਇਹ ਛਕਦਾ ਹੀ ਕੁਝ ਨਹੀਂ। ਮਾਵਾਂ ਦੇ ਮਨ ਦੀ ਚਿੰਤਾ ਸੋ ਵੱਧ ਗਈ ਉਸ ਸਮੇਂ, ਵਿਚਾਰ ਕਰਦੇ ਨੇ, ਨਾ ਕਹਿ ਹੀ ਸਕਦੇ ਹਾਂ, ਬਾਣੀ ਪੜਦਾ ਕੀ ਕਹੀਏ ਇਹਨੂੰ, ਕੋਈ ਇਹ ਨਾ ਹੋਵੇ ਕੋਈ ਬਚਨ ਹੀ ਕਰ ਦੇਵੇ ਅੱਗੋਂ। ਮਾਂ ਮਨ ਦੇ ਵਿੱਚ ਚਿਤਵਣੀ ਕਰਦੇ ਨੇ। ਇੱਕ ਦਿਨ ਕਹਿੰਦੇ ਸੋ ਸਿੰਘ ਸਾਹਿਬ ਜੀ ਨੇ ਦੱਸਿਆ ਕਿ ਮਾਤਾ ਨੇ ਸਾਗ ਬਣਾਇਆ ਹੋਇਆ, ਸੋ ਸਾਗ ਬਣਿਆ, ਨਾਲ ਬਾਜਰੇ ਦੀਆਂ ਰੋਟੀਆਂ ਪੱਕ ਰਹੀਆਂ ਨੇ, ਆਣ ਕਰਕੇ ਮਹਾਂਪੁਰਖ ਪਾਸ ਬੈਠ ਗਏ। ਕਹਿੰਦੇ ਲਿਆ ਮਾਤਾ, ਬੜੇ ਦਿਨਾਂ ਦਾ ਵਿਚਾਰ ਕਰੀ ਜਾਂਦੀ ਪ੍ਰਸ਼ਾਦਾ ਛਕਾਉਣ ਲਈ, ਲਿਆ ਛਕਾ ਦੇ। ਛਕਣ ਲੱਗੇ ਨੇ, 5-7-10 ਪ੍ਰਸ਼ਾਦੇ ਛਕ ਗਏ। ਫਿਰ ਮਾਂ ਮਨ 'ਚ ਚਿਤਵਣੀ ਕਰਨ ਲੱਗ ਪਈ, ਜਰਨੈਲ ਸਿੰਘ ਕਿੰਨੇ ਦਿਨਾਂ ਦਾ ਭੁੱਖਾ ਸੀ, ਕਿਤੇ ਇਹ ਨਾ ਹੋਵੇ ਬਹੁਤਾ ਪ੍ਰਸ਼ਾਦਾ ਛਕ ਕੇ ਹੀ ਬਿਮਾਰ ਹੋ ਜਾਵੇ। ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਮਾਤਾ ਨਾ ਭੁੱਖਿਆਂ ਨੂੰ ਵੇਖ ਕੇ ਜਰਦੀ ਏ, ਨਾ ਬਹੁਤਾ ਹੀ ਖਵਾਉਂਦੀ, ਐਵੇਂ ਅਣਹੋਈ ਚਿੰਤਾ ਕਰੀ ਜਾਂਦੀ ਹੈ। ਪਰਮੇਸ਼ਰ ਵਾਹਿਗੁਰੂ ਦਾ ਨਾਮ ਸਿਮਰਨ ਅਭਿਆਸ ਵਿੱਚ ਹੀ ਚਿੱਤ ਆਪ ਜੀ ਦੀ ਕਿਰਪਾ ਸਦਕਾ ਲੱਗਾ ਹੈ। ਮਹਾਂਪੁਰਖਾਂ, ਵੱਡੇ ਮਹਾਂਪੁਰਖਾਂ, ਸੰਤ ਬਾਬਾ ਗੁਰਭਜਨ ਸਿੰਘ ਜੀ ਨੇ ਦਿਆਲਤਾ ਕੀਤੀ ਹੈ, ਬਾਬਾ ਕਰਤਾਰ ਸਿੰਘ ਮਹਾਂਪੁਰਖਾਂ ਦੀ ਬਖਸ਼ਿਸ਼ ਹੈ, ਇਹਨੂੰ ਇਵੇਂ ਹੀ ਲੱਗਾ ਰਹਿਣ ਦਿਓ। ਐਸਾ ਉਹਨਾਂ ਮਹਾਂਪੁਰਖਾਂ ਦਾ ਜੀਵਨ ਹੈ, ਨਾਮ ਅਭਿਆਸ ਵਿੱਚ ਹੀ ਚਿੱਤ ਲਾਉਣ ਵਾਲੇ ਨੇ। ਨਾਮ ਕਰਕੇ ਨਾਮ ਰਤੀਆਂ ਰੂਹਾਂ ਹਨ। ਜਿਵੇਂ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ, ਸੋ ਕਾਰਜਕਾਰੀ ਮੁਖੀ ਦਮਦਮੀ ਟਕਸਾਲ, ਮਹਾਂਪੁਰਖਾਂ ਦਾ ਜੀਵਨ ਜਿਨ੍ਹਾਂ ਗੁਰਮੁਖਾਂ ਨੇ ਪੜ੍ਹਿਆ ਹੈ, ਵਿਚਾਰਿਆ ਹੈ, ਜਿਹੜੇ ਨਾਲ ਮਹਾਂਪੁਰਖਾਂ ਦੇ ਰਹੇ ਨੇ, ਇੱਕ ਖਿਣ ਸਮਾਂ ਵੀ ਮਹਾਂਪੁਰਖਾਂ ਦੇ ਜੀਵਨ 'ਚ ਅਜਿਹਾ ਨਹੀਂ ਜਿਹੜਾ ਨਾਮ ਅਭਿਆਸ ਗੁਰਬਾਣੀ ਸਰਵਣ ਕਰਨ ਤੋਂ ਬਿਨਾਂ ਜਿਹੜਾ ਬਤੀਤ ਹੋਇਆ ਹੋਵੇ। ਸੋ ਹੁਣ ਮਨ 'ਚ ਵਿਚਾਰ ਆ ਜਾਵੇ ਕਿ ਕੀ ਮਹਾਂਪੁਰਖ ਸੰਸਾਰੀ ਬਾਤਾਂ ਨਹੀਂ ਸਨ ਕਰਦੇ, ਹਾਂ ਭਾਈ ਜੇ ਕੋਈ ਸੰਸਾਰੀ ਆਇਆ ਹੈ ਉਹਦੇ ਨਾਲ ਜੇ ਕੋਈ ਗੱਲਬਾਤ ਕੀਤੀ ਹੈ। ਗੁਰਮੁਖ ਪਿਆਰੇ ਸਿੰਘ ਜਿਹੜੇ ਮਹਾਂਪੁਰਖਾਂ ਨੂੰ ਬਾਣੀ ਸੁਣਾਉਂਦੇ ਉਹ ਜਾਣਦੇ ਨੇ, ਜਿਹੜੀਆਂ ਸੰਗਤਾਂ ਨੇ ਦਰਸ਼ਨ ਕੀਤੇ ਨੇ ਉਹਨਾਂ ਨੂੰ ਵੀ ਪਤਾ ਹੈ। ਜੇ ਕਿਤੇ ਸਿੰਘਾਂ ਨੂੰ ਲੱਗਣਾ ਕਿ ਮਹਾਂਪੁਰਖ ਗੱਲਬਾਤ ਦੇ ਵਿੱਚ ਧਿਆਨ ਦੇ ਰਹੇ ਨੇ, ਕਿਸੇ ਨਾਲ ਗੱਲ ਕਰ ਰਹੇ ਨੇ, ਤੇ ਸਿੰਘ ਬਾਣੀ ਪੜ੍ਹਨ ਨੂੰ ਹਟ ਗਿਆ। ਮਹਾਂਪੁਰਖਾਂ ਨੇ ਜੋ ਆਪਾਂ ਪੜ੍ਹਦੇ ਨਾ ਗੁਰਬਾਣੀ ਦੇ ਵਿੱਚ, ਆਨੀ ਲੇ ਕਾਗਦ ਕਾਟੀ ਲੇ ਗੁੱਡੀ ਆਕਾਸ਼ ਮੱਧੇ ਭਰਮੀ ਵਾਲੇ ਪੰਜ ਜਣਾ ਸੋ ਬਾਤ ਬਤੂਆ ਚੀਤ ਸੋ ਡੋਰੀ ਰਾਖੀ ਵਾਲੇ। ਜਿਵੇਂ ਪਤੰਗ ਉਡਾਉਣ ਵਾਲਿਆਂ ਦਾ ਚਿੱਤ ਪਤੰਗ ਵਿੱਚ ਲੱਗਾ ਹੁੰਦਾ ਹੈ, ਪਤੰਗ ਦੀ ਡੋਰ ਦੇ ਵਿੱਚ ਚਿੱਤ ਹੋਣੇ ਤੇ ਭਾਵੇਂ ਪੰਜਾਂ ਸੱਤਾਂ ਦਸਾਣਾ ਵੀ ਗੱਲ ਕਰੀ ਜਾਣ ਪਰ ਚਿੱਤ ਡੋਰ ਵਿੱਚ ਹੋਣੇ ਕਰਕੇ ਪਤਾ ਲੱਗਦਾ ਰਹਿੰਦਾ ਹੈ ਕਿ ਗੁੱਡੀ ਅਤਾਂਹ ਨੂੰ ਜਾ ਰਹੀ ਹੈ ਜਾਂ ਹੇਠਾਂ ਨੂੰ ਜਾ ਰਹੀ। ਇਵੇਂ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨੇ ਭਾਵੇਂ ਸਾਨੂੰ ਸੰਸਾਰੀ ਤੌਰ 'ਤੇ ਵਿਚਰਦੇ ਦਿਸਣ, ਸੋ ਉਹਨਾਂ ਦਾ ਜਿਹੜਾ ਧਿਆਨ ਹੈ ਪਰਮੇਸ਼ਰ ਵਾਹਿਗੁਰੂ ਦੀ ਬਾਣੀ ਵਿੱਚ ਪ੍ਰੇਮਾ ਭਗਤੀ 'ਚ ਹੀ ਰਹਿੰਦਾ। ਜੇ ਸਿੰਘਾਂ ਨੇ ਰੁਕ ਜਾਣਾ ਅਤੇ ਕਹਿਣਾ ਗੁਰਸਿੱਖਾ ਬਾਣੀ ਪੜ੍ਹੀ ਜਾ, ਬਾਣੀ ਪੜ੍ਹਨ ਆਉਣਾ ਹਾਲ, ਸੋ ਸਾਡਾ ਜੀਵਨ ਹੀ ਬਾਣੀ ਹੈ। ਜੇ ਕਿਸੇ ਨੇ ਵੇਸਲੇ ਪੁਣੇ 'ਚ ਕੋਈ ਪੰਕਤੀ ਗਲਤ ਪੜ੍ਹ ਜਾਣੀ ਤੇ ਤਤ ਛਿਣ ਮਹਾਂਪੁਰਖਾਂ ਨੇ ਦੱਸ ਦੇਣੀ ਸਿੰਘਾ ਗੁਰਬਾਣੀ ਇਵੇਂ ਪੜ੍ਹ, ਆਹ ਪੰਕਤੀ ਇੱਥੇ ਸ਼ੁੱਧ ਨਹੀਂ ਪੜ੍ਹੀ। ਐਸਾ ਉਹਨਾਂ ਮਹਾਂਪੁਰਖਾਂ ਦਾ ਸਾਧੂਆਂ ਦਾ ਸੁਭਾਅ ਹੈ, ਉਹ ਭਾਈ ਨਾਮ ਦੀ ਚਿਤਵਣੀ ਕਰਦੇ ਨੇ, ਨਾਮ ਹੀ ਰਸਨਾ ਦੁਆਰਾ ਪੜ੍ਹਦੇ ਹਨ ਤੇ ਫਿਰ ਇਸੇ ਤਰੀਕੇ ਦੇ ਨਾਲ ਉਹਨਾਂ ਦਾ ਚਿੱਤ ਜਿਹੜਾ ਨਾਮ ਵਿੱਚ ਹੀ ਲੱਗਾ ਹੋਇਆ ਹੈ, ਨਾਮ ਤੋਂ ਬਿਨਾਂ ਉਹਨਾਂ ਨੂੰ ਕੁਝ ਨਹੀਂ, ਉਹ ਤੇ ਪਰਮੇਸ਼ੁਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਹੀ ਲਿਵ ਲਾ ਰਹੇ ਹਨ, ਲਿਵ ਲੱਗੀ ਹੋਈ ਹੈ ਜੀ।
ਨਾਮ ਪਦਾਰਥ ਪਾਇਆ,
ਉਹਨਾਂ ਨੇ ਗੁਰਸਿੱਖੋ ਕੀ ਪੁੱਛਦੇ ਹੋ ਕੀ ਪ੍ਰਾਪਤ ਹੋਇਆ ਹੈ, ਮਹਾਰਾਜ ਕਹਿੰਦੇ ਉਹਨਾਂ ਨੇ ਨਾਮ ਪਦਾਰਥ ਜਿਹੜਾ ਹੈ ਉਹ ਪਾਉਣਾ ਕੀਤਾ ਹੈ। ਗੁਰਬਾਣੀ ਵਿੱਚ ਇਹ ਪਦਾਰਥ ਦੱਸੇ ਗਏ ਹਨ, ਨਾਮ ਪਦਾਰਥ, ਗਿਆਨ ਪਦਾਰਥ, ਪ੍ਰੇਮ ਪਦਾਰਥ, ਜਨਮ ਪਦਾਰਥ ਤੇ ਮੁਕਤ ਪਦਾਰਥ, ਇਹ ਗੁਰਬਾਣੀ ਨੇ ਸਾਨੂੰ ਸਮਝਾਇਆ ਹੈ। ਇਹ ਜੋ ਨਾਮ ਰੂਪੀ ਪਦਾਰਥ ਹੈ ਉਹ ਪਰਮੇਸ਼ੁਰ ਵਾਹਿਗੁਰੂ ਦੇ ਪਿਆਰਿਆਂ ਨੇ ਸਤਿਗੁਰੂ ਸਾਹਿਬ ਜੀ ਦੀ ਕਿਰਪਾਲਤਾ ਸਦਕਾ, ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੀ ਨਿਆਈ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਨਿਆਈ, ਇਸੇ ਤਰੀਕੇ ਦੇ ਨਾਲ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦੀ ਨਿਆਈ, ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਖਾਂ ਦੀ ਨਿਆਈ, ਇਹ ਪਰਮੇਸ਼ੁਰ ਵਾਹਿਗੁਰੂ ਦੇ ਪਾਸੋਂ ਨਾਮ ਪਦਾਰਥ ਦੀ ਦਾਤ ਪ੍ਰਾਪਤ ਕੀਤੀ ਹੈ। ਇਹਨਾਂ ਦੀ ਮਹਿਮਾ ਤਾਂ ਹੈ, ਇਹ ਸ਼ਾਂਤ ਤਾਂ ਹਨ, ਇਹਨਾਂ ਦੀ ਵਡਿਆਈ ਉਪਮਾ ਤਾਂ ਹੈ, ਭਾਈ ਇਹਨਾਂ ਨੇ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਨਾਮ ਪਦਾਰਥ ਦੀ ਪ੍ਰਾਪਤੀ ਕੀਤੀ ਹੈ, ਇਹ ਨਾਮ ਪਦਾਰਥ ਪਾਉਣਾ ਕੀਤਾ ਹੈ।
ਚਿੰਤਾ ਗਈ ਬਿਲਾਏ,
ਉਹਨਾਂ ਦੀਆਂ ਸਾਰੀਆਂ ਹੀ ਚਿੰਤਾਵਾਂ ਬਲਾਏ ਨਾਸ ਹੋ ਜਾਂਦੀਆਂ ਨੇ, ਪਾਸੇ ਹੋ ਜਾਂਦੀਆਂ ਨੇ, ਦੌੜ ਜਾਂਦੀਆਂ, ਬਲਾਏ ਤੋਂ ਭਾਵ ਭੱਜ ਗਈਆਂ ਹਨ। ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸ ਆਣ ਕਰਕੇ ਕਿਸੇ ਪ੍ਰੇਮੀ ਨੇ ਬਚਨ ਕੀਤਾ, ਕਹਿਣ ਲੱਗੇ ਮਹਾਂਪੁਰਖੋ 150 ਸਿੰਘ ਤੁਹਾਡੇ ਨਾਲ ਜਥੇ ਵਿੱਚ ਰਹਿੰਦਾ ਹੈ, ਤੁਹਾਨੂੰ ਕਦੀ ਇਹਨਾਂ ਦੀ ਚਿੰਤਾ ਨਹੀਂ ਹੋਈ? ਮਹਾਂਪੁਰਖ ਹੱਸ ਕੇ ਕਹਿਣ ਲੱਗੇ ਸਿੰਘਾ ਮੈਂ ਤੇ ਸੇਵਾਦਾਰ ਹਾਂ, ਇਹ ਸਿੰਘ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਨੇ, ਮੇਰੇ ਨਹੀਂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਲਾਈ ਹੋਈ ਟਕਸਾਲ ਹੈ, ਜਾ ਸਿੰਘਾਂ ਨੂੰ ਜਾ ਕਰਕੇ ਪੁੱਛ ਕਿਸੇ ਇੱਕ ਸਿੰਘ ਦਾ ਵੀ ਮੈਂ ਕਿਸੇ ਦਿਨ ਪ੍ਰਬੰਧ ਕੀਤਾ ਹੋਵੇ, ਮੈਂ ਕੌਣ ਹਾਂ ਇਹਨਾਂ ਦਾ ਪ੍ਰਬੰਧ ਕਰਨ ਵਾਲਾ, ਮੈਨੂੰ ਕੋਈ ਚਿੰਤਾ ਨਹੀਂ ਇਹਨਾਂ ਦੀ, ਚਿੰਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਹੈ, ਜਿਨ੍ਹਾਂ ਦਾ ਇਹ ਸੋ ਇਹ ਜਥਾ ਹੈ, ਜਿਨ੍ਹਾਂ ਨੇ ਇਹ ਜਥਾ ਆਪ ਚਲਾਇਆ ਗੁਰਬਾਣੀ ਦੇ ਨਾਮ ਅਭਿਆਸ ਲਈ। ਕਹਿੰਦੇ ਸਿੰਘਾਂ ਮੈਂ ਕਦੀ ਕੋਈ ਪ੍ਰਬੰਧ ਨਹੀਂ ਕੀਤਾ, ਦਾਸ ਪ੍ਰਬੰਧ ਨਹੀਂ ਕਰਦਾ, ਪਰ ਕਿਸੇ ਸਿੰਘ ਨੂੰ ਪੁੱਛ ਲਾ ਜਾ ਕਰਕੇ, ਕਿਸੇ ਨੂੰ ਕਿਰਿਆ ਘੱਟ ਮਿਲੀ ਹੋਵੇ ਜਾਂ ਕੋਈ ਰਾਤ ਨੂੰ ਭੁੱਖਾ ਸੁੱਤਾ ਹੋਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਜਾਣਦੇ ਨੇ, ਉਹਨਾਂ ਦੀਆਂ ਸਾਰੀਆਂ ਚਿੰਤਾ ਬਲਾਏ ਭੱਜ ਗਈਆਂ ਨੇ, ਨਾਸ ਹੋ ਗਈਆਂ ਨੇ, ਕੋਈ ਚਿੰਤਾ ਨਹੀਂ। ਉਹ ਤੇ ਕਹਿੰਦੇ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਚਿੰਤਾ ਤਾਂ ਨਾਸ ਹੋਈ ਹੈ, ਅਸੀਂ ਜਗਤ ਦੇ ਪਾਲਣਹਾਰ ਬਣ ਕੇ ਬੈਠੇ ਹਾਂ, ਸਾਨੂੰ ਕੋਈ ਪੁੱਛੇ ਅਸੀਂ ਕਹਿੰਦੇ ਭਾਈ ਜੀ ਕੀ ਆਈਏ ਤੁਹਾਡੇ ਪਾਸ, ਧੀਆਂ ਪੁੱਤਰਾਂ ਦੀ ਪਾਲਣ ਦੀ ਚਿੰਤਾ ਹੀ ਨਹੀਂ ਕਿਤੇ ਜਾਣ ਦਿੰਦੇ। ਪਰ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਇਹ ਜਾਣਦੇ ਨੇ ਸਾਰਿਆਂ ਦਾ ਪਾਲਣਹਾਰਾ ਅਕਾਲ ਪੁਰਖ ਵਾਹਿਗੁਰੂ ਹੈ। ਆਪਾਂ ਤੇ ਇੱਕ ਹਰਨਾਕਸ਼ ਨੂੰ ਕਹਿੰਦੇ ਹਾਂ, ਕਿ ਉਹ ਕਹਿੰਦਾ ਸੀ ਮੈਂ ਪਾਲ ਰਿਹਾ ਵਿਚਾਰ ਕਰਕੇ ਵੇਖੀਏ ਮਨ ਦੇ ਵਿੱਚ। ਸੋ ਕਿਤੇ ਨਾ ਕਿਤੇ ਇਹ ਭਾਵਨਾ ਸਾਡੇ ਅੰਦਰ ਵੀ ਇਹ ਹਰਨਾਕਸ਼ ਬੈਠਾ ਹੀ ਹੋਇਆ ਹੈ ਨਾ, ਜਿਹੜਾ ਇਹ ਵਿਚਾਰ ਕਰੀ ਜਾਂਦਾ ਧੀਆਂ ਪੁੱਤਰਾਂ ਨੂੰ ਮੈਂ ਪਾਲਦਾ ਹਾਂ। ਪਰ ਧੰਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਉਹਨਾਂ ਸਾਰੀਆਂ ਚਿੰਤਾ ਲਾ ਦਿੱਤੀਆਂ ਹਨ, ਭੱਜ ਗਈਆਂ ਨੇ ਜਦੋਂ ਦਾ ਨਾਮ ਪਦਾਰਥ ਪ੍ਰਾਪਤ ਹੋਇਆ ਜੀ।
ਸਤਿਗੁਰ ਮਿਲਿਆ ਨਾਮ ਉਪਜੈ।
ਮਹਾਰਾਜ ਇਹ ਜਿਹੜਾ ਨਾਮ ਹੈ ਆਪ ਜੀ ਦੇ ਪਿਆਰਿਆਂ ਦੇ ਪਾਸ, ਇਹ ਮਿਲਦਾ ਕਿੱਥੋਂ ਹੈ ਜੀ? ਗਰੀਬ ਨਿਵਾਜ ਕਹਿੰਦੇ ਜਦੋਂ ਸਤਿਗੁਰੂ ਸਾਹਿਬ ਜੀ ਦਾ ਮਿਲਾਪ ਹੋਇਆ ਹੈ ਅੰਤਰ ਹਿਰਦੇ ਕਰਕੇ, ਜਦੋਂ ਗੁਰੂ ਮਿਲਾਪੀ ਹੋਏ ਹਨ ਉਦੋਂ ਇਹ ਨਾਮ ਉਪਜੈ ਪ੍ਰਗਟ ਹੋਇਆ ਹਿਰਦੇ ਦੁਆਰਾ। ਜਦੋਂ ਯਤਨ ਕੀਤਾ ਹੈ, ਗੁਰੂ ਕੀ ਰਹਿਤ ਸੁਣੀ ਕੰਨਾਂ ਦੁਆਰਾ, ਜਦੋਂ ਪਤਾ ਲੱਗਾ ਵੇਖ ਗਰੀਬ ਨਿਵਾਜ ਮਹਾਰਾਜ ਜੀ ਨੇ ਵੱਡਿਆਂ ਵੱਡਿਆਂ ਦਾ ਉਧਾਰ ਕਰ ਦਿੱਤਾ ਪਾਪੀਆਂ ਦਾ, ਐਵੇਂ ਮਨ ਚ ਕਾਹਦੇ ਲਈ ਝੂਰੀ ਜਾਣਾ, ਇਹ ਤੇਰੀ ਵੀ ਤੇਰੇ 'ਤੇ ਵੀ ਰਹਿਮਤ ਕਰਨਗੇ। ਉਸ ਸਮੇਂ ਜਾ ਕਰਕੇ ਪੰਜਾਂ ਪਿਆਰਿਆਂ ਦੇ ਪਾਸ ਬੈਠ ਗਿਆ ਝੋਲੀ ਅੱਡ ਕੇ, ਮਹਾਂਪੁਰਖੋ ਤੁਹਾਡੇ 'ਤੇ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕਰੋ ਮੇਰਾ ਗੁਰਸਿੱਖੀ ਦੇ ਸਕੂਲ 'ਚ ਦਾਖਲਾ ਕਰਵਾ ਦੇਵੋ, ਵਿਦਿਆ 'ਤੇ ਬਾਅਦ 'ਚ ਪੜ੍ਹਨੀ ਹੈ, ਪਹਿਲਾਂ ਦਾਖਲ 'ਤੇ ਕਰ ਲਵੋ ਜੀ ਮੈਨੂੰ। ਸੋ ਪੰਜਾਂ ਪਿਆਰਿਆਂ ਨੇ ਰਹਿਮਤ ਕੀਤੀ, ਦਿਆਲਤਾ ਕੀਤੀ, ਅੰਮ੍ਰਿਤ ਦੀ ਦਾਤ ਬਖਸ਼ ਦਿੱਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਨਾਮ ਅਭਿਆਸੀ ਹੋਇਆ, ਸਤਿਗੁਰੂ ਸਾਹਿਬ ਜੀ ਦੇ ਮਿਲਾਪੀ ਹੋਣੇ 'ਤੇ ਇਹ ਨਾਮ ਉਪਜੈ ਪੈਦਾ ਹੋਇਆ ਹੈ। ਐਵੇਂ ਨਹੀਂ ਤੇ ਸੋ ਪੜ੍ਹ ਲਈਏ, ਭਾਈ ਦਾਨ ਸਿੰਘ ਨੇ ਵੀ ਕਦੀ ਸਤਿਗੁਰੂ ਸਾਹਿਬ ਜੀ ਨੂੰ ਕਿਹਾ ਸੀ ਨਾ, ਮਹਾਰਾਜ ਮੇਰੇ 'ਤੇ ਕਿਰਪਾ ਕਰੋ। ਗਰੀਬ ਨਿਵਾਜ ਕਹਿਣ ਲੱਗੇ ਭਾਈ ਦਾਨ ਸਿੰਘ ਤੇਰੇ 'ਤੇ ਨਹੀਂ ਹੋ ਸਕਦੇ, ਮਹਾਰਾਜ ਮੈਨੂੰ ਥੋੜ੍ਹੀ ਜਿਹੀ ਆਪਣੇ ਚਰਨਾਂ 'ਚ ਥਾਂ ਦੇ ਦਿਓ, ਪੀੜ੍ਹੀ ਜਿੰਨੀ। ਗਰੀਬ ਨਿਵਾਜ ਕਹਿੰਦੇ ਤੈਨੂੰ ਨਹੀਂ ਮਿਲ ਸਕਦੀ, ਮਰਿਆਦਾ ਬਣ ਦਿੱਤੀ ਹੈ, ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕੇਗਾ ਉਹਨੂੰ ਹੀ। ਮਹਾਰਾਜ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਕਹਿਣਾ ਬੀੜਾ ਤੰਬਾਕੂ ਤਿਆਗ ਦੇ, ਮੈਂ ਤੰਬਾਕੂ ਨਾ ਖਾਵਾਂ ਤੇ ਮੈਨੂੰ ਦੱਬੂ ਪੈਂਦਾ। ਕਹਿੰਦੇ ਤੇਰਾ ਸਾਰੀਆਂ ਬਿਮਾਰੀਆਂ ਕੱਟੀਆਂ, ਦਾਨ ਸਿਆਂ ਤੂੰ ਅੰਮ੍ਰਿਤ ਛੱਕ, ਤੇਰੇ 'ਤੇ ਬਖਸ਼ਿਸ਼ ਹੋਵੇਗੀ। ਫਿਰ ਕਿਹਾ ਗਰੀਬ ਨਿਵਾਜ ਤੁਸੀਂ ਕਹਿਣਾ ਕੇਸ ਰੱਖੋ, ਮੈਂ ਦਾੜਾ ਰੱਖਿਆ ਹੋਇਆ, ਮੇਰੇ ਦਾੜੇ ਕਰਕੇ ਮੈਨੂੰ ਅੰਮ੍ਰਿਤ ਛਕਾ ਦਿਓ। ਕਹਿਣ ਲੱਗੇ ਨਹੀਂ ਭਾਈ ਦਾਨ ਸਿਆਂ, ਅੰਮ੍ਰਿਤ 'ਤੇ ਛਕਣਾ ਹੀ ਪਵੇਗਾ ਅਤੇ ਕੇਸ ਵੀ ਰੱਖਣੇ ਪੈਣਗੇ ਸਾਡੇ। ਸੋ ਕੇਸਾਂ ਦੁਆਰਾ ਹੀ ਤੇਰੀ ਪਛਾਣ ਹੈ, ਕੇਸਾਂ ਕਰਕੇ ਹੀ ਅਸੀਂ ਆਪਣੇ ਸਿੱਖਾਂ ਦੀ ਰੱਖਿਆ ਕਰਦੇ ਹਾਂ। ਸੰਪੂਰਨ ਕੇਸ ਸਿਰ ਦੀ ਬੋਦੀ ਤੋਂ ਲੈ ਕਰਕੇ ਪੈਰ ਦੇ ਅੰਗੂਠੇ ਤੱਕ ਇੱਕ ਵੀ ਰੋਮ ਕਸਾਇਆ ਵਢਾਇਆ ਅਤੇ ਮਣਵਾਇਆ ਨਹੀਂ ਜਾ ਸਕਦਾ। ਜਦੋਂ ਇਹ ਸਾਰੇ ਬਚਨ ਮੰਨ ਲਏ ਅਤੇ ਫਿਰ ਰਹਿਮਤ ਹੋਈ ਭਾਈ ਦਾਨ ਸਿੰਘ ਜੀ 'ਤੇ ਵੀ। ਇਵੇਂ ਜਦੋਂ ਅਸੀਂ ਵੀ ਪੰਜਾਂ ਪਿਆਰਿਆਂ ਦੇ ਪਾਸ ਜਾ ਕਰਕੇ ਬੇਨਤੀ ਕਰਾਂਗੇ ਸਾਡੇ 'ਤੇ ਵੀ ਬਖਸ਼ਿਸ਼ ਕਰੋ, ਉਹ ਰਹਿਮਤ ਕਰਨਗੇ, ਫਿਰ ਨਾਮ ਉਪਜੇ ਪੈਦਾ ਹੋਇਆ ਗੁਰਮੁਖਾਂ ਦੇ ਹਿਰਦੇ ਵਿੱਚ।
ਤਿਸ ਨਾ ਭੁੱਖ ਸਭ ਜਾਏ।
ਫਿਰ ਭਾਈ ਕੋਈ ਵੀ ਤ੍ਰਿਸ਼ਨਾ ਪਰਮੇਸ਼ਰ ਦੇ ਪਿਆਰਿਆਂ ਦੀ ਰਹਿ ਨਹੀਂ ਗਈ, ਸਾਰੀਆਂ ਭੁੱਖਾਂ ਹੀ ਚੁੱਕੀਆਂ ਗਈਆਂ ਹਨ। ਜਿਹੜੀਆਂ ਆਸਾਂ ਤੇ ਮਨਸਾਂ ਦੀਆਂ ਭੁੱਖਾਂ ਲੱਗੀਆਂ ਸਨ, ਜਿਹੜੀਆਂ ਬੜੀਆਂ ਅਣਹੋਈਆਂ ਹੀ ਆਸਾਂ ਲਾਈ ਫਿਰਦਾ ਸੀ ਧੀਆਂ ਪੁੱਤਰਾਂ ਤੋਂ, ਜਿਹੜੀ ਮਨਸਾ ਕਈ ਲੰਮੇ ਸਮੇਂ ਤੋਂ ਲੱਗੀ ਹੋਈ ਸੀ, ਉਹ ਸਾਰੀਆਂ ਹੀ ਭੁੱਖਾਂ ਚੁੱਕੀਆਂ ਗਈਆਂ। ਪਦਾਰਥਾਂ ਦੀ ਭੁੱਖ ਵੀ ਸਤਿਗੁਰੂ ਸਾਹਿਬ ਜੀ ਨੇ ਨਾਸ ਕਰ ਦਿੱਤੀ ਹੈ। ਸੋ ਇਹ ਜਾਣ ਲਿਆ ਹੈ ਕਿ ਪਰਮੇਸ਼ਰ ਵਾਹਿਗੁਰੂ ਮੈਨੂੰ ਭੁੱਖਾ ਨਹੀਂ ਸੌਣ ਦਿੰਦਾ, ਭੁੱਖ ਰਹਿਣ ਹੀ ਕੋਈ ਨਹੀਂ ਦਿੱਤੀ ਸਤਿਗੁਰੂ ਸਾਹਿਬ ਜੀ ਨੇ, ਐਸਾ ਅੰਮ੍ਰਿਤ ਨਾਮ ਬਖਸ਼ਿਆ ਹੈ ਜੀ।
ਨਾਨਕ ਨਾਮੇ ਰਤਿਆ।
ਗਰੀਬ ਨਿਵਾਜ ਕਹਿੰਦੇ ਜਿਹੜੇ ਨਾਮ ਵਿੱਚ ਰਤੇ ਰੰਗੇ ਹੋਏ ਹਨ,
ਨਾਮ ਪੱਲੇ ਪਾਏ।
ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੇ ਨਾਮ ਹੀ ਪੱਲੇ ਵਿੱਚ ਧਨ ਪਾਉਣਾ ਕੀਤਾ ਹੈ, ਉਹਨਾਂ ਦਾ ਧਨ ਰੋਕੜੀ ਮਾਇਆ। ਜਿਵੇਂ ਆਪਾਂ ਬੈਂਕਾਂ ਵਿੱਚ ਧਨ ਇਕੱਠਾ ਕਰਦੇ ਹਾਂ, ਅਸੀਂ ਕਹਿੰਦੇ ਸਾਡਾ ਬੈਂਕ ਬੈਲੈਂਸ ਇੰਨਾ ਹੈ। ਸੋ ਮਹਾਰਾਜ ਕਹਿੰਦੇ ਉਹ ਭਾਈ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਪਿਆਰੇ ਨੇ ਉਹ ਧਨਵੰਤ ਹਨ। ਕਿਹੜਾ ਧਨ ਹੈ? ਨਾਮ ਧਨ ਹੈ ਉਹਨਾਂ ਦੇ ਪਾਸ, ਜਿਹੜਾ ਕਦੀ ਵਾਸਤੇ ਵੀ ਨਖੁੱਟਦਾ ਨਹੀਂ, ਜਿਹਨੂੰ ਕਦੀ ਵਾਸਤੇ ਮੈਲ ਨਹੀਂ ਲੱਗਦੀ। ਸਾਡਾ ਧਨ ਪਿਆ ਜਿਵੇਂ ਪਿੱਛੇ ਜੇ ਜਦੋਂ ਨੋਟਬੰਦੀ ਹੋਈ ਤੇ ਬੜਾ ਲੋਕਾਂ ਦਾ ਧਨ ਬਾਹਰ ਨਿਕਲਿਆ, ਉਦੋਂ ਪਤਾ ਲੱਗਾ ਕਿ ਪਏ ਪਏ ਨੂੰ ਉੱਲੀ ਲੱਗ ਗਈ ਹੈ, ਮੈਲਾ ਹੋ ਗਿਆ ਧਨ ਲੋਕਾਂ ਦੇ ਪਾਸ ਪਿਆ। ਪਰ ਧਨ ਹੈ ਨਾਮ ਰੂਪੀ ਧਨ, ਨਾ ਭਾਈ ਇਹ ਘਟਦਾ ਹੈ ਤੇ ਨਾ ਹੀ ਇਹਨੂੰ ਉੱਲੀ ਤੇ ਕਾਲਖ ਲੱਗਦੀ ਹੈ। ਉਹ ਧਨ ਨੂੰ ਗਿਣ ਵਾਲਿਆਂ ਦੀ, ਜਿਵੇਂ ਬਾਬਾ ਪ੍ਰਿਥੀ ਚੰਦ ਜੀ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਗਰੀਬ ਨਿਵਾਜ
ਸਤਿਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸ ਰਹਿੰਦਿਆਂ ਸਾਰੀ ਕਾਰ ਸੰਭਾਲਿਆ ਕਰਦੇ ਗੁਰੂ ਘਰ ਦੇ। ਮਹਾਰਾਜ ਨੇ ਕਿਹਾ ਵੀ ਤੁਸੀਂ ਲਾਹੌਰ ਚਲੇ ਜਾਓ। ਕਹਿਣ ਲੱਗੇ ਨਹੀਂ ਮਹਾਰਾਜ, ਇੱਥੇ ਮੈਨੂੰ ਕਾਰੋਬਾਰ ਕੰਮ ਬੜਾ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਸ ਜੀ ਦਾ ਹੁਕਮ ਮੰਨ ਕਰਕੇ ਗਏ ਹਨ। ਪਿੱਛੋਂ ਸਾਰਾ ਹੀ ਜਿਹੜਾ ਧਨ ਸੀ ਬਾਬਾ ਪ੍ਰਿਥੀ ਚੰਦ ਜੀ ਨੇ ਜਿੰਨੇ ਚਾਂਦੀ ਦੇ ਸਿੱਕੇ ਆਏ ਉਹ ਹੱਥਾਂ ਨਾਲ ਗਿਣੇ ਅਤੇ ਹੱਥਾਂ ਦੇ ਉੱਤੇ ਉਹ ਸਿੱਕਿਆਂ ਤੋਂ ਕਾਲਖ ਲੱਗੀ, ਨਾਲ ਪਸੀਨਾ ਆ ਰਿਹਾ ਸੀ ਅਤੇ ਉਹ ਮੂੰਹ ਨੂੰ ਲਾਈ ਗਏ ਹੱਥ। ਉਹ ਜਿਹੜੀ ਕਾਲਖ ਸੀ ਉਹ ਮੂੰਹ 'ਤੇ ਲੱਗ ਗਈ। ਉਸ ਸਮੇਂ ਗਰੀਬ ਨਿਵਾਸ ਮਹਾਰਾਜ ਜੀ ਨੇ ਆਖਿਆ, ਪ੍ਰਿਥੀ ਚੰਦ ਵੇਖ ਮਾਇਆ ਦਾ ਅਡੰਬਰ, ਆਪ ਵੀ ਕਾਲੀ ਅਤੇ ਮੂੰਹ 'ਤੇ ਵੀ ਕਾਲਖ ਲਾਉਣ ਵਾਲੀ ਹੈ। ਧੰਨ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਉਜਲਾ, ਪਰਮੇਸ਼ਰ ਦੇ ਪਿਆਰਿਆਂ ਨੇ ਇਕੱਤਰ ਕਿਉਂ ਕੀਤਾ ਹੈ? ਇਹ ਭਾਈ ਸਾਰੀਆਂ ਹੀ ਕਾਲਖਾਂ ਲਾਹ ਦਿੰਦਾ ਹੈ। ਇਹ ਜਿੰਨਾ ਮਰਜ਼ੀ ਵੀ ਵੱਡਾ ਕੋਈ ਪਾਪੀ ਹੋਵੇ, ਜੇ ਨਾਮ ਅਭਿਆਸੀ ਹੋ ਗਿਆ, ਕੋਈ ਨਹੀਂ ਜਾਣਦਾ ਇਹਨੇ ਕੱਲ ਕੀ ਪਾਪ ਕੀਤਾ ਸੀ। ਇਹ ਜਾਣਦੇ ਨੇ ਇਹ ਪਰਮੇਸ਼ਰ ਵਾਹਿਗੁਰੂ ਦਾ ਭਗਤ ਹੈ, ਪਰਮੇਸ਼ਰ ਦਾ ਪਿਆਰਾ ਹੈ, ਐਸਾ ਇਹ ਸੁਭਾਅ ਹੈ ਨਾਮ ਦਾ। ਤਾਂ ਕਰਕੇ ਉਹਨਾਂ ਨੇ ਨਾਮ ਰੂਪੀ ਧਨ ਇਕੱਤਰ ਕੀਤਾ ਹੈ ਜੀ।
ਮਹੱਲਾ ਚੌਥਾ, ਸਤਿਗੁਰ ਪੁਰਖ ਜੇ ਮਾਰਿਆ।
ਹੁਣ ਪਹਿਲਾਂ ਗੁਰਮੁਖਾਂ ਦੀ ਅਵਸਥਾ ਦੱਸੀ ਹੈ, ਹੁਣ ਅੱਗੇ ਮਨਮੁਖਾਂ ਦੀ ਦੱਸਦੇ ਨੇ ਮਹਾਰਾਜ। ਗੁਰਮੁਖਾਂ ਦੀ ਸਮਝਾ ਦਿੱਤੀ, ਮਨਮੁਖਾਂ ਦੀ ਵੀ ਦੱਸੋ। ਸੋ ਗਰੀਬ ਨਿਵਾਸ ਕਹਿੰਦੇ, ਜਿਹੜੇ ਸਤਿਗੁਰੂ ਸਾਹਿਬ ਜੀ ਦੇ ਮਾਰੇ ਹੋਏ ਨੇ ਸੰਗਤ ਵੱਲੋਂ, ਅਥਵਾ ਜਿਵੇਂ ਭਾਈ ਗੋਂਦੇ ਦੇ ਭਤੀਜੇ ਨੇ ਆਣ ਕਰਕੇ ਗੁਰਦੇਵ ਗੁਰੂ ਅਮਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਕਹਿਣਾ ਕੀਤਾ, ਪੰਡਿਤ ਪੁਰੋਹਿਤ ਨੇ ਭੜਕਾ ਦਿੱਤਾ। ਪੰਡਿਤ ਕਹਿਣ ਲੱਗਾ, ਵੇਖ ਤੂੰ ਮਰਵਾਹਿਆਂ ਦਾ ਚੌਧਰੀ, ਤੇਰਾ ਚਾਚਾ ਗੋਂਦਾ ਜੇ ਇਹਨਾਂ ਫਕੀਰਾਂ ਨੂੰ ਜਗ੍ਹਾ ਨਾ ਦਿੰਦਾ, ਇਹ ਗੋਇੰਦਵਾਲ ਸਾਹਿਬ ਕਿੱਥੋਂ ਵਸਣਾ ਸੀ? ਵੇਖ ਬਾਹਰ ਸੰਗਤ ਦੇ ਪਾਸ ਵੇਖ, ਗੱਡਿਆਂ ਦੇ ਗੱਡੇ ਖਲੋਤੇ ਰਹਿੰਦੇ ਨੇ, ਤੂੰ ਵੀ ਜਾ ਕਰਕੇ ਆਪਣਾ ਹਿੱਸਾ ਮੰਗ। ਆ ਗਿਆ ਮਹਾਰਾਜ ਦੇ ਪਾਸ, ਮਹਾਰਾਜ ਮੈਨੂੰ ਹਿੱਸਾ ਦਵੋ। ਸਤਿਗੁਰੂ ਸਾਹਿਬ ਕਹਿਣ ਲੱਗੇ, ਭਾਈ ਅਸੀਂ ਕਿਹੜੀ ਖੇਤੀ ਕਰਦੇ ਹਾਂ, ਇੱਥੇ ਖੇਤੀ ਥੋੜ੍ਹਾ ਵਾਹ ਰਹੇ, ਤੈਨੂੰ ਹਿੱਸਾ ਦਈਏ, ਸੇਵਾ ਚੱਲ ਰਹੀ ਹੈ, ਆਓ ਸਾਰਾ ਪਰਿਵਾਰ ਸੇਵਾ 'ਚੋਂ ਹਿੱਸਾ ਲੈ ਲਵੋ ਅਤੇ ਗੁਰੂ ਕੇ ਲੰਗਰਾਂ 'ਚੋਂ ਪ੍ਰਸ਼ਾਦਾ ਛਕੀ ਜਾਓ, ਤੁਹਾਡੇ ਤਨ ਦਾ ਨਿਰਵਾਹ ਵਧੀਆ ਹੋ ਜਾਵੇ। ਨਹੀਂ ਮਹਾਰਾਜ ਮੈਨੂੰ ਤਾਂ ਮਾਇਆ ਚਾਹੀਦੀ, ਹਿੱਸਾ ਦਵੋ, ਨਹੀਂ ਤਾਂ ਅਕਬਰ ਦੇ ਪਾਸ ਮੈਂ ਫਰਿਆਦੀ ਹੋ ਕਰਕੇ ਜਾਵਾਂਗੇ। ਗਰੀਬ ਨਿਵਾਸ ਕਹਿੰਦੇ, ਜਾ ਜਿੱਥੇ ਜਾਣਾ ਹੈ, ਜਿੱਥੇ ਜਾਣਾ ਚਲਾ ਜਾ, ਇੱਥੋਂ ਗਿਆ ਹੈ, ਸੰਗਤ ਵੀ ਹਾਸੀ ਕਰਦੀ ਹੈ, ਓਏ ਤੂੰ ਭਾਈ ਗੋਂਦੇ ਦੀ ਕੁੱਲ ਨੂੰ ਲਾਜ ਲਾਉਣ ਲੱਗਾ, ਨਾ ਜਾ, ਨਹੀਂ ਮੰਨਿਆ, ਜਾ ਕਰਕੇ ਅਕਬਰ ਦੇ ਪਾਸ ਫਰਿਆਦੀ ਹੋ ਕਰਕੇ ਸਾਹਮਣੇ ਬੈਠ ਗਿਆ। ਬੜੇ ਭੈੜੇ ਜਿਹੇ ਕੱਪੜੇ, ਜਿਹਨੂੰ ਆਪਾਂ ਪੜ੍ਹਦੇ ਨਾ ਮਲ ਜੋਈ ਭਰਿਆ, ਨੀਲਾ ਕਾਲਾ, ਇਸ ਤਰੀਕੇ ਦੇ ਕੱਪੜੇ, ਗੰਦੇ ਜੇ ਭੈੜੇ ਜੇ ਕੱਪੜੇ ਪਾ ਕਰਕੇ ਚਲਾ ਗਿਆ। ਮੈਂ ਜੀ ਬੜਾ ਗਰੀਬ ਹੈ, ਮਨ 'ਚ ਵਿਚਾਰ ਕਰਦਾ ਸ਼ਾਇਦ ਮੇਰੀ ਛੇਤੀ ਪੁਕਾਰ ਸੁਣੀ ਜਾਵੇ। ਸੋ ਉਸ ਸਮੇਂ ਅਕਬਰ ਨੇ ਵੇਖਿਆ ਪਰਮੇਸ਼ਰ ਦੇ ਪਿਆਰਿਆਂ ਦੀ ਲੂਤੀ ਚੁਗਲੀ ਕਰਨ ਆਇਆ। ਉਹਨੇ ਚੁਗਲ ਜਾਣ ਕੇ ਆਖਿਆ, ਸਾਰੇ ਸ਼ਹਿਰ ਦਾ ਵਿਸਤਾ ਇਹਦੇ ਸਿਰ ਵਿੱਚ ਪਾਇਆ ਜਾਵੇ, ਐਸੇ ਚੁਗਲ ਨੂੰ ਕੋਈ ਵੀ ਥਾਂ ਨਹੀਂ। ਫਿਰ ਪਾਗਲ ਹੋ ਕਰਕੇ ਅਤੇ ਆਪਣੀ ਰਸਨਾ ਤੋਂ ਊਲ ਜਲੂਲ ਜ਼ਬਾਨ ਤੋਂ ਬੋਲਦਾ ਫਿਰਦਾ ਹੈ, ਉਹਦੀ ਅਵਸਥਾ ਵੀ ਸਤਿਗੁਰੂ ਸਾਹਿਬ ਇੱਥੇ ਗੁਰੂ ਰਾਮਦਾਸ ਮਹਾਰਾਜ ਕਥਨ ਕਰ ਰਹੇ ਹਨ। ਕਿਰਪਾ ਕਰਦੇ ਨੇ, ਸਤਿਗੁਰ ਪੁਰਖ ਜੇ ਮਾਰਿਆ, ਜਿਹੜਾ ਗੁਰੂ ਕਾ ਮਾਰਿਆ ਹੋਇਆ, ਜਿਹੜਾ ਗੁਰੂ ਕਾ ਧੱਕਿਆ ਹੋਇਆ ਹੈ ਜੀ।
ਭ੍ਰਮ ਭ੍ਰਮਿਆ ਘਰ ਛੋੜ ਗਿਆ।
ਕਹਿੰਦੇ ਭਰਮਾਇਆ ਹੋਇਆ ਭਰਮ ਦੇ ਵਿੱਚ, ਪੰਡਿਤ ਵੱਲੋਂ ਭਰਮਾਇਆ ਹੋਇਆ ਪੁਰੋਹਿਤ ਵੱਲੋਂ, ਘਰ ਛੱਡ ਗਿਆ ਸੰਗਤ ਰੂਪੀ ਘਰ। ਘਰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਗੁਰੂ ਅਮਰਦੇਵ ਮਹਾਰਾਜ ਜੀ ਦੇ ਘਰ ਨੂੰ ਛੱਡ ਕਰਕੇ ਚਲਾ ਗਿਆ ਜੀ।
ਉਸ ਪਿੱਛੇ ਵੱਜੈ ਫਕੜੀ।
ਉਹਦੇ ਪਿੱਛੇ ਫਕੜੀ ਤਾੜੀ ਵੱਜ ਰਹੀ ਹੈ ਕਿ ਇਹ ਵੇਖੋ ਕਿੱਡਾ ਬੇਵਕੂਫ ਹੈ ਜੀ।
ਮੋਹ ਕਾਲਾ ਅੱਗੇ ਪਿਆ।
ਤੇ ਅੱਗੇ ਜਾ ਕਰਕੇ ਵੀ ਮੂੰਹ ਕਾਲਾ ਹੀ ਹੋ ਗਿਆ ਨਾ ਭਾਈ, ਅੱਗੇ ਜਾ ਕਰਕੇ ਵੀ ਮੂੰਹ ਤੇ ਕਾਲਖ ਲੱਗੀ, ਕੋਈ ਸੋਭਾ ਨਹੀਂ ਹੋਈ।
ਉਸ ਅਰਲ ਬਰਲ ਮੋਹ ਨਿਕਲੈ।
ਅਰਲ ਅੜੀ ਵਾਲੇ ਬਚਨ ਕਰਦਾ ਹੈ ਮੂੰਹ ਤੋਂ, ਅੜੀ ਵਾਲੇ ਬਰਲ ਪਾਗਲਪਨ ਬੇਸਮਝੀ ਵਾਲੇ, ਜਿਹਨੂੰ ਆਪਾਂ ਅਜੋਕੇ ਸਮੇਂ 'ਚ ਕਹਿੰਦੇ ਐਵੇਂ ਊਲ ਜਲੂਲ ਹੀ ਬੋਲੀ ਜਾਂਦਾ ਹੈ, ਜੋ ਬੋਲਦਾ ਐਵੇਂ ਊਲ ਜਲੂਲ ਹੀ ਬੋਲੀ ਜਾਂਦਾ ਹੈ ਜੀ।
ਨਿਤ ਝੱਗੂ ਸੁੱਟਦਾ ਮੁਆ।
ਨਿਤਾ ਪ੍ਰਤੀ ਝੱਗ ਸੁੱਟਦਾ ਹੋਇਆ, ਝੱਗ ਕਿਹੜੀ ਜੀ? ਸਤ ਸੰਗਤ ਦੀ ਨਿੰਦਿਆ ਰੂਪੀ ਝੱਗ। ਗੁਰੂ ਕੀ ਨਿੰਦਿਆ ਰੂਪੀ ਝੱਗ ਸੁੱਟਦਾ ਹੋਇਆ ਹੀ ਓੜਕ ਨੂੰ ਮਰ ਗਿਆ। ਫਿਰ ਇਸੇ ਤਰੀਕੇ ਦੇ ਨਾਲ ਗਰੀਬ ਨਵਾਜ ਮਹਾਰਾਜ ਬਖਸ਼ਿਸ਼ ਕਰਦੇ ਹਨ।
ਕਿਆ ਹੋਵੇ ਕਿਸੇ ਹੀ ਦੇ ਕੀਤਾ, ਸਤਿਗੁਰ ਪੁਰਖ ਜੇ ਮਾਰਿਆ।
ਹਾਂਜੀ, ਇਸੇ ਤਰੀਕੇ ਦੇ ਨਾਲ ਜਿਹੜੇ ਸਤਿਗੁਰੂ ਪੁਰਖ, ਅਕਾਲ ਪੁਰਖ ਵਾਹਿਗੁਰੂ, ਜਿਹੜਾ ਪਰਿਪੂਰਨ ਪਰਮਾਤਮਾ, ਜਿਹੜੇ ਉਹਦੇ ਮਾਰੇ ਹੋਏ ਨੇ, ਜਿਨ੍ਹਾਂ ਨੇ ਸਤ ਸੰਗਤ ਛੱਡ ਦਿੱਤੀ ਹੈ, ਜਿਹੜੇ ਸਤਸੰਗਤ ਦਾ ਵੀ ਲੇਖਾ ਜੋਖਾ ਕਰਦੇ ਫਿਰਦੇ ਨੇ, ਸਤਸੰਗਤ ਦਾ ਹਿਸਾਬ ਮੰਗਦੇ ਨੇ, ਉਹ ਜਿਹੜੇ ਮਾਰੇ ਹੋਏ ਨੇ ਜੀ, ਕੀ ਫਾਇਦਾ ਹੋਇਆ, ਇੰਨਾ ਚਿਰ ਹੋ ਗਿਆ ਏ। ਇਹੋ ਜਿਹੇ ਵੀ ਕਈ ਬੇਵਕੂਫ ਮਿਲ ਜਾਂਦੇ ਨੇ ਨਾ, ਕਿ ਤੈਨੂੰ ਕੀ ਲਾਭ ਹੋਇਆ ਓਏ, ਤੂੰ ਇੰਨਾ ਚਿਰ ਹੋ ਗਿਆ ਦਰਬਾਰ ਸਾਹਿਬ ਜਾਈ ਜਾਂਦਾ, ਕੀ ਪ੍ਰਾਪਤ ਕਰ ਲਿਆ ਜੀ ਤੂੰ, ਵੇਖ ਤੇਰੇ ਘਰ ਦੀ ਗਰੀਬੀ ਤੇ ਨਹੀਂ ਨਾ ਨਿਕਲੀ, ਤੂੰ ਕੀ ਬੇਸਮਝਾ ਜਾਣੇ ਕਿ ਗੁਰੂ ਨੇ ਆਤਮਕ ਅਮੀਰੀ ਕਿੰਨੀ ਬਖਸ਼ ਦਿੱਤੀ ਹੈ, ਤੈਨੂੰ ਆਤਮਾ ਦਾ ਆਨੰਦ ਕੀ ਦੱਸ ਸਕਦੇ ਹਾਂ। ਜਿਹਨੂੰ ਭਗਤ ਜੀ ਕਹਿੰਦੇ ਨੇ, ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਕਹਿੰਦੇ ਤੇ ਗੂੰਗੇ ਦੇ ਗੁੜ ਵਾਲੀ ਅਵਸਥਾ ਤੈਨੂੰ ਕੀ ਸਮਝਾ ਦਈਏ। ਇਵੇਂ ਜਿਹੜੇ ਐਸੀਆਂ ਤਰਕਾਂ ਕਰਨ ਵਾਲੇ ਨੇ, ਗੁਰੂ ਕੇ ਮਾਰੇ ਹੋਏ ਹਨ।
ਭ੍ਰਮ ਭ੍ਰਮਿਆ ਕਰ ਛੋੜ ਗਿਆ,
ਇਸੇ ਭਰਮ ਚ ਭੁੱਲੇ ਹੋਏ ਨੇ ਕਿ ਅਸੀਂ ਬਹੁਤੇ ਧੰਨਵਾਨ ਹੋ ਜਾਵਾਂਗੇ, ਐਸੇ ਭਰਮ ਚ ਭੁੱਲਿਆ ਹੋਇਆ ਨੇ, ਸਤਸੰਗਤ ਰੂਪੀ ਘਰ ਛੱਡ ਦਿੱਤਾ ਹੈ। ਸਤਸੰਗਤ ਰੂਪੀ ਘਰ ਛੱਡਣੇ ਕਰਕੇ
ਉਸ ਪਿੱਛੇ ਵੱਜੇ ਫਕੜੀ,
ਉਹਦੇ ਪਿੱਛੇ ਵੇਖ ਲਓ, ਜਦੋਂ ਤੁਰ ਜਾਵੇ ਸੰਸਾਰ ਤੋਂ ਫਕੜੀ ਵੱਜਦੀ ਹੈ ਨਾ ਭਾਈ, ਤਾੜੀਆਂ ਹੀ ਵੱਜਦੀਆਂ, ਕਲਕਾਰੀਆਂ ਹੀ ਵੱਜਦੀਆਂ, ਕੌਣ ਜਾਣਦਾ ਕੌਣ ਮਰ ਗਿਆ, ਕੌਣ ਜਾਣਦਾ ਕੌਣ ਸੀ ਇੱਥੇ। ਕਹਿੰਦੇ ਇੱਥੋਂ ਤੱਕ ਵੱਧ ਤੋਂ ਵੱਧ ਕਹਿ ਦੇਣਗੇ, ਬੁੱਢਾ ਬਹੁਤਾ ਧੰਨ ਜੋੜ ਕੇ ਮਰਿਆ ਭਾਈ, ਜਾਂ ਉਹਦੇ ਧਨ ਕਰਕੇ ਫੱਕੜੀ। ਫਿਰ ਇਸੇ ਤਰੀਕੇ ਦੇ ਨਾਲ ਕੜੀ ਕੱਢਣਗੇ ਨਾ, ਆਪਸ ਵਿੱਚ ਲੜਾਈਆਂ ਝਗੜੇ ਪਾ ਕਰਕੇ ਬੈਠ ਗਏ, ਐਸਾ ਉਹਨਾਂ ਦੇ ਪਰਿਵਾਰਾਂ ਦਾ ਹਾਲਾਤ। ਤੇ ਇਸੇ ਤਰੀਕੇ ਦੇ ਨਾਲ ਜਦੋਂ ਸੰਗਤ ਵਿੱਚ ਆਇਆ ਤੇ ਸੰਗਤ ਨੇ ਆਖਿਆ, ਉਹ ਤੇਰੇ ਵਰਗੇ ਨਿੰਦਕ ਦੀ ਇੱਥੇ ਥਾਂ ਨਹੀਂ, ਧੱਕੇ ਮਾਰ ਕੇ ਕੱਢਿਆ। ਪਿੱਛੋਂ ਤਾੜੀਆਂ ਹੀ ਵੱਜਦੀਆਂ ਨਾ, ਜਦੋਂ ਸੰਗਤ ਵਿੱਚੋਂ ਧੱਕੇ ਮਾਰ ਕੇ ਕੱਢਿਆ ਜਾਂਦਾ ਕਿਸੇ ਨਿੰਦਕ ਨੂੰ, ਪਿੱਛੇ ਤਾੜੀ ਵੱਜਦੀ ਹੈ ਜੀ।
ਮੋਹ ਕਾਲਾ ਅੱਗੇ ਪਿਆ,
ਅੱਗੇ ਪਰਲੋਕ ਦੇ ਵਿੱਚ ਵੀ ਮੂੰਹ ਕਾਲਾ ਹੀ ਹੁੰਦਾ ਹੈ, ਅੱਗੇ ਜਾ ਕਰਕੇ ਵੀ ਮੂੰਹ ਤੇ ਕਾਲਖ ਲੱਗਦੀ ਹੈ ਜੀ।
ਉਸ ਅਰਲ ਬਰਲ ਮੋਹ ਨਿਕਲੈ,
ਊਲ ਜਲੂਲ ਹੀ ਅੜੀ ਵਾਲੇ ਜੀ, ਮੈਂ ਕਹਿ ਦਿੱਤਾ, ਮੈਂ ਨੀ ਇਸ ਗੱਲ ਤੋਂ ਮੁੜ ਸਕਦਾ, ਊਲ ਜਲੂਲ ਹੀ ਕਹੀ ਜਾਂਦਾ ਨਾ, ਫਿਰ ਐਵੇਂ ਬੇਸਮਝੀ ਵਾਲੀਆਂ ਗੱਲਾਂ ਕਰੀ ਜਾਣੀਆਂ। ਗੁਰੂ ਕੇ ਸਰੋਵਰਾਂ ਤੇ ਤਰਕ, ਗੁਰੂ ਕੇ ਸੰਗਤ ਦੀ ਨਿੰਦਿਆ, ਗੁਰੂ ਕੀ ਬਾਣੀ ਪ੍ਰਤੀ ਸ਼ੰਕੇ ਪੈਦਾ ਤੇ ਖੜੇ ਕਰਨੇ, ਐਸੇ ਅਰਲ ਬਰਲ ਹੀ ਆਪਣੀ ਜ਼ਬਾਨ ਤੋਂ ਕੱਢੀ ਜਾਂਦੇ ਨੇ ਨਾ, ਐਸਾ ਉਹਨਾਂ ਦਾ ਸੁਭਾਅ ਬਣ ਗਿਆ ਜਿਹੜੇ ਗੁਰੂ ਕੇ ਮਾਰੇ ਹੋਏ ਨੇ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਕੇਵਲ ਨਿੰਦਿਆ ਹੀ ਦਿੱਤੀ ਹੈ। ਜਾਓ ਉਹ ਮੂਰਖੋ, ਜਾ ਕੇ ਨਿੰਦਿਆ ਹੀ ਕਰਦੇ ਫਿਰੋ। ਉਹਨਾਂ ਮੂਰਖਾਂ ਦਾ ਐਸਾ ਸੁਭਾਅ ਬਣ ਗਿਆ, ਅਰਲ ਬਰਲ ਊਲ ਜਲੂਲੀ ਮੂੰਹੋਂ ਬਕੀ ਜਾਂਦੇ ਹਨ।
ਨਿਤ ਝੱਗੂ ਸੁੱਟਦਾ ਮੁਆ,
ਵੇਖ ਲਓ ਕਿੰਨਿਆਂ ਕੁ ਦੀ ਗਿਣਤੀ ਕਰੀਏ ਜੀ, ਪਸੌੜੀਆਂ ਤੋਂ ਲੈ ਕਰਕੇ ਵੇਖ ਲਵੋ, ਨਿਤਾ ਪ੍ਰਤੀ ਗੁਰੂ ਤੇ ਗੁਰੂ ਕੀ ਸੰਗਤ ਦੀ ਝੱਗੂ ਨਿੰਦਿਆ ਕਰਦੇ ਹੋਏ, ਨਿੰਦਿਆ ਰੂਪੀ ਝੱਗ ਸੁੱਟਦੇ ਹੀ ਮਰ ਗਏ ਓੜਕ ਨੂੰ।
ਕਿਆ ਹੋਵੇ ਕਿਸੇ ਹੀ ਦੇ ਕੀਤਾ,
ਮਹਾਰਾਜ ਕਹਿੰਦੇ ਕੀ ਹੋ ਸਕਦਾ ਭਾਈ, ਕਿਸੇ ਦੇ ਕੀਤਿਆਂ ਹੋਇਆ ਕੀ ਉਹਨਾਂ ਨੂੰ ਕੋਈ ਸਮਝਾ ਸਕਦਾ ਹੈ ਜੀ।
ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ,
ਕਹਿੰਦੇ ਜਦੋਂ ਤੁਰੋਂ ਪਰਮੇਸ਼ਰ ਨੇ ਲੇਖ ਹੀ ਇਹਦੇ ਪਿਛਲੇ ਜਨਮਾਂ ਦੇ ਪ੍ਰੇਰੇ ਹੋਏ ਨੇ, ਅਜਿਹੇ ਲੇਖ ਦਿੱਤੇ ਨੇ, ਇਹਦੇ ਲੇਖ ਹੀ ਐਸੇ ਲਿਖੇ ਹੋਏ ਨੇ ਕਿ ਇਹਨੇ ਨਿੰਦਕ ਦੀ ਜ਼ਿੰਦਗੀ ਹੀ ਜਿਉਣੀ ਹੈ, ਇਹਨੇ ਗੁਰੂ ਘਰ ਦੇ ਵਿੱਚ ਮੋਇਆ ਹੀ ਪ੍ਰਾਪਤ ਹੋਣਾ ਹੈ ਜੀ।
ਜਿੱਥੇ ਉਹ ਜਾਏ ਤਿੱਥੇ ਉਹ ਝੂਠਾ,
ਪਰ ਵੇਖ ਲਓ ਭਾਈ ਐਸੇ ਨਿੰਦਕ ਜਿੱਥੇ ਵੀ ਜਾਂਦੇ ਨੇ ਉੱਥੇ ਝੂਠੇ ਹੀ ਅਖਵਾਉਂਦੇ ਨੇ ਨਾ, ਕੋਈ ਸੱਚਾ ਨਹੀਂ ਕਹਿ ਸਕਦਾ। ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਹਰ ਥਾਂ ਤੇ ਸੋਭਾ, ਭਾਵੇਂ ਉਹ ਜੰਗਲ 'ਚ ਬੈਠੇ ਨੇ ਤੇ ਭਾਵੇਂ ਤਖਤਾਂ 'ਤੇ ਬੈਠੇ ਹੋਣ, ਪਰ ਝੂਠਾ ਬੰਦਾ ਤਖਤ 'ਤੇ ਬੈਠਾ ਵੀ ਝੂਠਾ ਹੀ ਹੈ, ਉਹਨੂੰ ਕੋਈ ਸੱਚਾ ਨਹੀਂ ਕਹਿ ਸਕਦਾ। ਭਾਵੇਂ ਰਾਜ ਭਾਗ ਦੇ ਦੇਵੋ, ਉਹ ਤਾਂ ਵੀ ਝੂਠਾ। ਭਾਵੇਂ ਉਹਨੂੰ ਭਾਈ ਕਿਤੇ ਵੱਡੇ ਥਾਂ 'ਤੇ ਜਾ ਕੇ ਖਿਲਾਰ ਦਿਉ ਤਾਂ ਵੀ ਝੂਠਾ ਹੀ ਹੈ ਨਾ। ਕਹਿੰਦੇ ਜਿੱਥੇ ਵੀ ਉਹ ਚਲਾ ਜਾਵੇ ਉੱਥੇ ਝੂਠਾ ਹੀ ਸਦਵਾਉਂਦਾ ਹੈ ਜੀ।
ਕੂੜ ਬੋਲੇ ਕਿਸੇ ਨਾ ਭਾਵੇ।
ਮਹਾਰਾਜ ਕਿਉਂ ਝੂਠਾ? ਕਹਿੰਦੇ ਝੂਠ ਬੋਲਦਾ ਪਾਉਂਦਾ ਹੀ ਕਿਸੇ ਨੂੰ ਨਹੀਂ। ਗੁਰੂ ਕੀ ਸੰਗਤ ਝੂਠ ਬੋਲਿਆ ਕਿੱਥੋਂ ਪਾਉਣਾ ਹੈ? ਆਮ ਲੋਕਾਂ ਨੂੰ, ਆਮ ਜਿੱਥੇ ਇਕੱਠ ਹੈ ਉੱਥੇ ਕੋਈ ਝੂਠ ਬੋਲੇ ਤੇ ਸਾਡਾ ਆਮ ਸੁਭਾਅ ਹੈ, ਅਸੀਂ ਕਹਿ ਦਿੰਦੇ ਜਾ ਉਹ ਗੱਪੀਆ ਸਾਨੂੰ ਕੋਈ ਸਿਆਣੀ ਗੱਲ ਕਰਨ ਤੇ, ਜਾ ਚਲੇ ਜਾ ਇੱਥੋਂ, ਇੱਥੇ ਤੇਰੇ ਵਰਗੇ ਗੱਪੀਆਂ ਨੂੰ ਥਾਂ ਕੋਈ ਨਹੀਂ। ਉਹ ਜਿੱਥੇ ਜਾਂਦਾ ਕੂੜ ਝੂਠ ਗਰੀਬ ਨਵਾਜ ਕਹਿੰਦੇ ਬੋਲਦਾ ਹੈ ਤਾਂ ਕਿਸੇ ਨੂੰ ਪਾਉਂਦਾ ਨਹੀਂ, ਚੰਗਾ ਨਹੀਂ ਲੱਗਦਾ ਜੀ।
ਵੇਖੋ ਭਾਈ ਵਡਿਆਈ ਹਰ ਸੰਤ ਸੁਆਮੀ ਆਪਣੇ ਕੀ।
ਗਰੀਬ ਨਵਾਜ ਕਹਿੰਦੇ ਵੇਖੋ ਹੇ ਭਾਈ ਪ੍ਰੇਮੀ ਜਣੋ, ਹੇ ਭਾਈ ਪਿਆਰਿਓ, ਵੇਖੋ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਦੀ ਵਡਿਆਈ ਨੂੰ
ਜੈਸਾ ਕੋਈ ਕਰੇ ਤੈਸਾ ਕੋਈ ਪਾਵੇ।
ਜਿਸ ਤਰੀਕੇ ਦਾ ਭਾਈ ਕੋਈ ਕਰਮ ਕਰੇਗਾ, ਜਿਸ ਤਰੀਕੇ ਦੀ ਜੇ ਤੇ ਕਈ ਕਰੇਗਾ ਗੁਰੂ ਦੀ ਵਡਿਆਈ ਤੇ ਉਹਦੀ ਵੀ ਵਡਿਆਈ ਸੋਭਾ ਹੋਵੇਗੀ। ਇਹ ਨਹੀਂ ਕਿ ਕੋਈ ਵਡਿਆਈ ਕਰੇ ਤੇ ਉਹਦੀ ਨਿੰਦਿਆ ਹੋਵੇਗੀ, ਨਾ, ਜਿਹੜਾ ਗੁਰੂ ਕੀ ਸੰਗਤ ਤੇ ਗੁਰੂ ਘਰ ਦੀ ਵਡਿਆਈ ਕਰੇਗਾ ਉਹਦੀ ਸੋਭਾ ਵਧੇਗੀ, ਤੇ ਜਿਹੜਾ ਨਿੰਦਿਆ ਕਰੇਗਾ ਉਹ ਆਪ ਵੀ ਨਿੰਦਿਆ ਦਾ ਪਾਤਰ ਹੀ ਬਣੇਗਾ। ਜਿਸ ਤਰੀਕੇ ਦੇ ਨਾਲ ਕੋਈ ਕਰੇਗਾ ਵੈਸਾ ਹੀ ਪ੍ਰਾਪਤ ਕਰ ਲਵੇਗਾ ਜੀ।
ਇਹੋ ਬ੍ਰਹਮ ਵਿਚਾਰ ਹੋਵੇ ਦਰ ਸੱਚ।
ਇਹੋ ਬ੍ਰਹਮ ਵਿਚਾਰ ਜਿਹੜੀ ਇਹ ਸੱਚੇ ਦੇ ਦਰ ਅੱਗੇ ਹੁੰਦੀ ਹੈ ਜੀ ਸੱਚਖੰਡ ਘਰ ਵਿੱਚ।
ਅੱਗੋਂ ਦੇ ਜਨ ਨਾਨਕ ਆਖ ਸੁਣਾਵੇ।
ਕਹਿੰਦੇ ਇਹ ਪਹਿਲਾਂ ਹੀ ਤੁਹਾਨੂੰ ਅੱਗੋਂ ਦੀ ਅੱਗਲ ਵਾਂਡੀ ਪਹਿਲਾਂ ਹੀ ਤੁਹਾਨੂੰ ਇਹ ਲੇਖਾ ਸੁਣਾ ਦਿੱਤਾ ਹੈ। ਜੇ ਸੱਜਣਾ ਚੰਗਿਆਈ ਕਰੇਗਾ ਅੱਗੇ ਵੀ ਚੰਗਾ ਹੀ ਸਥਾਪਿਤ ਹੋਵੇਗਾ, ਜੇ ਬੁਰਿਆਈ ਵਾਲੇ ਲੱਛਣ ਧਾਰਨ ਕਰੇਗਾ ਤੇ ਬੁਰਾ ਹੀ ਅਖਵਾਵੇਗਾ।
ਪੌੜੀ ਗੁਰ ਸੱਚੈ ਬੱਧਾ ਥੇਹੋ ਰਖਵਾਲੇ ਗੁਰ ਦਿੱਤੇ।
ਕਹਿੰਦੇ ਸੱਚੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਤਸੰਗਤ ਰੂਪੀ ਥੇ ਬੱਧਾ ਹੈ, ਫਿਰ ਇਸੇ ਤਰੀਕੇ ਦੇ ਨਾਲ ਬੰਨਣਾ ਕੀਤਾ ਹੈ। ਸ੍ਰੀ ਗੋਇੰਦਵਾਲ ਸਾਹਿਬ ਜੀ ਦਾ ਪਾਵਣ ਅਸਥਾਨ ਆਪ ਵਸਾਇਆ ਹੈ, ਸ੍ਰੀ ਕਰਤਾਰਪੁਰ ਸਾਹਿਬ ਵਸਾਇਆ ਪਹਿਲੇ ਜਾਮੇ ਚ, ਖਡੂਰ ਸਾਹਿਬ ਵਸਾਇਆ ਤੀਸਰੇ ਜਾਮੇ ਚ ਜਾ ਕਰਕੇ ਗੋਇੰਦਵਾਲ ਸਾਹਿਬ, ਤੇ ਚੌਥੇ ਜਾਮੇ ਚ ਸ੍ਰੀ ਅੰਮ੍ਰਿਤਸਰ ਸਾਹਿਬ, ਇਹ ਸੁੰਦਰ ਸ਼ਹਿਰ ਆਪ ਗਰੀਬ ਨਵਾਜ ਮਹਾਰਾਜ ਜੀ ਨੇ ਵਸਾਇਆ। ਰਖਵਾਲੇ ਗੁਰ ਦਿੱਤੇ, ਰਖਵਾਲੇ ਕਰਨ ਵਾਸਤੇ ਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਨੂੰ ਦੇਣਾ ਕੀਤੇ, ਸਾਡੀ ਰਖਵਾਲੀ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਕੇ ਆਪ ਬਖਸ਼ਿਸ਼ ਕਰਕੇ ਦਿੱਤੇ ਨੇ ਨਾ। ਇਸੇ ਤਰੀਕੇ ਦੇ ਨਾਲ ਇਹ ਸਤਸੰਗਤ ਰੂਪੀ ਘਰ ਸਾਜ ਕਰਕੇ ਰਖਵਾਲੇ ਗੁਰ ਦਿੱਤੇ, ਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਰਖਵਾਲੇ ਹੋਏ ਹਨ, ਤਾਂ ਹੀ ਭਾਈ ਗਰੀਬ ਨਵਾਜ ਸਾਡੀ ਵਕਾਰਾਂ ਤੋਂ ਰੱਖਿਆ ਕਰ ਰਹੇ ਨੇ, ਭੈੜੇ ਜੰਜਾਲਾਂ ਤੋਂ ਰੱਖਿਆ ਕਰ ਰਹੇ ਨੇ। ਆਪ ਹੀ ਨਾ ਸਤਿਗੁਰੂ ਸਾਹਿਬ ਜੀ ਜਿਹੜੇ ਰੱਖਿਆ ਕਰਕੇ, ਭਾਵੇਂ ਜਿੰਨੀਆਂ ਮਰਜ਼ੀ ਅੜਚਣਾਂ ਆਉਂਦੀਆਂ ਨੇ ਰਸਤੇ 'ਚ ਤੁਰੇ ਆਉਂਦੀਆਂ ਸੰਗਤ ਵਾਲੇ ਪਾਸੇ ਨੂੰ, ਪਰ ਗਰੀਬ ਨਵਾਜ ਰਖਵਾਲੇ ਹੋ ਕਰਕੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇ ਤੇ ਤਾਂ ਲੈਣ ਜਾਂਦੇ ਮੇਰੇ ਪ੍ਰੇਮੀ ਮੇਰੇ ਸਿੱਖ ਮੇਰੇ ਪੁੱਤਰ ਨੂੰ ਕੋਈ ਅੜਚਣ ਨਾ ਆ ਜਾਵੇ। ਇਸ ਤਰੀਕੇ ਦੇ ਰਖਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਹੋਏ ਹਨ ਗੁਰਸਿੱਖਾਂ ਦੇ।
ਪੂਰਨ ਹੋਈ ਆਸ।
ਸੋ ਸਾਰੀਆਂ ਹੀ ਆਸਾਂ ਸਤਿਗੁਰੂ ਸਾਹਿਬ ਜੀ ਨੇ ਪੂਰਨ ਪੂਰੀਆਂ ਕਰ ਦਿੱਤੀਆਂ ਹਨ। ਕਿੰਨਾਂ ਦੀਆਂ?
ਗੁਰ ਚਰਣੀ ਮਨ ਰਤੇ।
ਜਿਨ੍ਹਾਂ ਦਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਮਨ ਰਤੇ ਰੰਗਿਆ ਹੋਇਆ ਹੈ ਜੀ।
ਗੁਰ ਕਿਰਪਾਲ ਬੇਅੰਤ।
ਕਹਿੰਦੇ ਭਾਈ ਗੁਰੂ ਸਾਹਿਬ ਜੀ ਕਿਰਪਾਲਤਾ ਕਰਨ ਵਾਲੇ ਨੇ, ਬੇਅੰਤ ਹਨ, ਉਹਨਾਂ ਦੀ ਮਹਿਮਾ ਕਹਿਣ ਕਥਨ ਤੋਂ ਬਾਹਰੀ ਹੈ ਜੀ।
ਅਵਗੁਣ ਸਭ ਹਤੇ।
ਜਿੰਨੇ ਵੀ ਅਵਗੁਣ ਨੇ ਨਾ ਉਹ ਸਾਰੇ ਹੀ, ਜਿੰਨੀ ਭੈੜੀ ਬੁੱਧੀ ਹੈ ਸਾਰੀ ਹਤੇ ਨਾਸ ਕਰਨ ਵਾਲੇ ਹਨ। ਗੁਰੂ ਨਹੀਂ ਰਹਿਣ ਦਿੰਦਾ ਗੁਰੂ ਕਿਆ ਸਿੱਖਾ।
ਗੁਰੇ ਆਪਣੀ ਕਿਰਪਾ ਧਾਰ।
ਮਹਾਰਾਜ ਕਦੋਂ ਇਹ ਕਿਰਪਾ ਕਰਦੇ ਜੇ, ਕਦੋਂ ਇਹ ਹੁੰਦਾ ਹੈ, ਕਦੋਂ ਅਵਗਣ ਨਾਸ ਹੁੰਦੇ ਨੇ? ਕਹਿੰਦੇ ਜਦੋਂ ਗੁਰੂ ਸਾਹਿਬ ਜੀ ਕਿਰਪਾ ਧਾਰਨ ਕਰਨ, ਗੁਰੂ ਕਿਰਪਾ ਕਰਨ ਤੇ ਆਵੇ ਤਾਂ
ਆਪਣੇ ਕਰ ਲਿੱਤੇ।
ਗੁਰੂ ਨੇ ਜਦੋਂ ਆਪਣੇ ਕਰ ਲਿਆ, ਜਦੋਂ ਆਪਣੇ ਬਣਾ ਲਿਆ ਤੇ ਫਿਰ ਸਾਰੇ ਹੀ ਤੇਰੇ ਦੋਸ਼ ਗੁਰਦੇਵ ਨੇ ਨਾਸ ਕਰ ਦੇਣੇ, ਕੋਈ ਰਹਿਣ ਹੀ ਨਹੀਂ ਦੇਣਾ, ਕੋਈ ਦੋਸ਼ ਰਹੇਗਾ ਕਿਵੇਂ ਜਦੋਂ ਗੁਰੂ ਨੇ ਆਪਣਾ ਹੀ ਬਣਾ ਲਿਆ, ਜਦੋਂ ਕਹਿ ਹੀ ਦਿੱਤਾ ਤੂੰ ਮੇਰਾ ਹੈ, ਫਿਰ ਤੇਰੇ ਵਿੱਚ ਦੋਸ਼ ਰਹਿਣ ਨਹੀਂ ਦੇਵੇਗਾ ਤੈਨੂੰ ਆਪਣਾ ਜਾਣ ਕਰਕੇ।
ਨਾਨਕ ਸਦ ਬਲਿਹਾਰ
ਗਰੀਬ ਨਵਾਜ਼। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਐਸੇ ਅਕਾਲ ਪੁਰਖ ਵਾਹਿਗੁਰੂ ਤੋਂ ਅਸੀਂ ਸਦਾ ਵਾਰਨੇ ਬਲਹਾਰਨੇ ਜਾਂਦੇ ਹਾਂ।
ਜਿਸ ਗੁਰ ਕੇ ਗੁਣ ਇੱਤੇ
ਜਿਸ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਜਿਸ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ, ਜਿਸ ਸਤਿਗੁਰੂ ਗੁਰੂ ਅਮਰਦੇਵ ਮਹਾਰਾਜ ਜੀ ਦੇ ਇੰਨੇ ਵੱਡੇ ਗੁਣ ਹਨ ਕਿ ਸਾਡੇ ਔਗਣ ਨਾਸ਼ ਕਰਨ ਵਾਲੇ, ਸਾਨੂੰ ਨਾਮ ਦੀ ਦਾਤ ਦੇਣ ਵਾਲੇ, ਸਾਡੀਆਂ ਚਿੰਤਾ ਦਾ ਨਾਸ਼ ਕਰਨ ਵਾਲੇ ਜਿਹੜੇ ਸਤਿਗੁਰੂ ਸਾਹਿਬ ਹਨ, ਜਿਹੜੇ ਇੰਨੇ ਗੁਣਾਂ ਵਾਲੇ ਗਰੀਬ ਨਵਾਜ਼ ਹਨ, ਉਹਨਾਂ ਦੇ ਗੁਣਾਂ ਤੋਂ ਵਾਰਨੇ ਬਲਹਾਰਨੇ ਜਾਈਏ, ਐਸੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਨਮਸਕਾਰ ਕਰੀਏ ਜੀ। ਜੇ ਸਤਿਗੁਰੂ ਸਾਹਿਬ ਜੀ ਨੇ ਸਾਡੇ 'ਤੇ ਇਹ ਦਿਆਲਤਾ ਕੀਤੀ ਹੈ, ਇਹ ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਪਾਵਨ ਹੁਕਮਨਾਮੇ ਬਖਸ਼ੇ ਸਨ, ਹੁਣ ਜੋ ਗਰੀਬ ਨਵਾਜ਼ ਮਹਾਰਾਜ ਅੱਜ ਸੰਗਰਾਂਦ ਦਾ ਦਿਹਾੜਾ ਹੈ, ਜੋ ਗੁਰੂ ਘਰ ਦੀ ਮਰਿਆਦਾ ਹੈ ਕਿ ਸੰਗਰਾਂਦ ਦੇ ਦਿਹਾੜੇ ਬਾਰਾਂ ਮਹਾਂ ਦੀ ਬਾਣੀ ਦੇ ਜਿਹੜਾ ਮਹੀਨਾ ਹੋਵੇ ਉਸ ਮਹੀਨੇ ਦੇ ਸ਼ਬਦ ਦੇ ਕਥਾ ਅਰਥ ਹੁੰਦੇ ਨੇ, ਉਹ ਗਰੀਬ ਨਵਾਜ਼ ਮਹਾਰਾਜ ਜੀ ਦੀ ਕਿਰਪਾਲਤਾ ਸਦਕਾ ਰਹਿੰਦੇ ਸਮੇਂ ਵਿੱਚ ਵਿਚਾਰਨ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ
ਗਰੀਬ ਨਵਾਜ਼ ਕਹਿੰਦੇ ਆਸਾੜ, ਜਿਹੜਾ ਆਸਾੜ ਦਾ ਭਾਵ ਹੈ ਜਿੱਥੇ ਆਸਾੜ, ਜਿੱਥੇ ਭਾਈ ਬਹੁਤਾ ਸਾੜਾ ਹੁੰਦਾ ਹੋਵੇ, ਜਿਸ ਮਹੀਨੇ ਦੇ ਦੁਆਰਾ ਬਹੁਤੀ ਗਰਮੀ ਪ੍ਰਤੀਤ ਹੋਵੇ, ਗਰੀਬ ਨਵਾਜ਼ ਕਹਿੰਦੇ ਇਹ ਜਿਹੜਾ ਆਸਾੜ ਬਹੁਤੀ ਗਰਮੀ ਵਾਲਾ ਮਹੀਨਾ ਤਪਦਾ ਉਹਨਾਂ ਨੂੰ ਲੱਗਦਾ ਹੈ ਜੀ।
ਹਰ ਨਾਹ ਨਾ ਜਿੰਨਾ ਪਾਸ,
ਜਿਹੜੀਆਂ ਬੀਬੀਆਂ ਦੇ ਪਾਸ ਉਹਨਾਂ ਦਾ ਪਤੀ ਨਾ ਹੋਵੇ, ਪਤੀ ਨਾ ਪਾਸ ਰਹਿੰਦਾ ਹੋਵੇ, ਉਹ ਹਾੜ ਦੇ ਮਹੀਨੇ 'ਚ ਬਹੁਤੀਆਂ ਤਪਦੀਆਂ ਨੇ, ਨਾ ਪਤੀ ਦੇ ਦੀਦਾਰ ਹੋ ਰਹੇ ਨੇ, ਉੱਪਰੋਂ ਪ੍ਰਦੇਸ ਸਦਾਇਆ ਹੋਇਆ ਹੈ, ਜਾਂ ਪਤੀ ਦੀਆਂ ਛੱਡੀਆਂ ਹੋਈਆਂ ਜਿਹੜੀਆਂ ਨੇ ਉਹ ਬਹੁਤੀਆਂ ਤਪਦੀਆਂ। ਇਸੇ ਤਰੀਕੇ ਦੇ ਨਾਲ ਇਹਦੇ ਅਰਥ ਗੁਰਮੁਖ ਮਹਾਂਪੁਰਖਾਂ ਨੇ ਇਹ ਵੀ ਪੜ੍ਹਾਏ ਨੇ, ਆਸਾ ਹੜ, ਜਿਨ੍ਹਾਂ ਦੇ ਹਿਰਦੇ ਵਿੱਚ ਆਸਾ ਰੂਪੀ ਹੜ ਆਏ ਹੋਏ ਨੇ। ਤਪ ਕੌਣ ਰਹੇ ਨੇ ਜੀ? ਜਿਵੇਂ ਬਹੁਤੀ ਵਰਖਾ ਹੋ ਜਾਵੇ ਹੜ ਦੇ ਮਹੀਨੇ 'ਚ, ਪਹਿਲਾਂ ਨਦੀਆਂ ਸੁੱਕੀਆਂ ਹੁੰਦੀਆਂ ਨੇ, ਬਾਅਦ 'ਚ ਹੜ ਆ ਜਾਂਦਾ, ਬਹੁਤਾ ਪਾਣੀ ਵਾਵਰੌਲੇ ਉੱਠਦੇ ਨੇ, ਹਨੇਰ ਚੱਲਦੇ ਨੇ ਤੇਜ਼ੀ ਦੇ ਨਾਲ, ਇਸੇ ਤਰੀਕੇ ਦੇ ਨਾਲ ਗਰੀਬ ਨਵਾਜ਼ ਸਮਝਾਉਂਦੇ ਨੇ ਆਸਾ ਰੂਪੀ ਹੜ ਜਿਨ੍ਹਾਂ ਦੇ ਮਨ 'ਚ ਆਏ ਹੋਏ ਨੇ, ਵਕਾਰਾਂ ਦੀ ਹੋਈ ਵਰਖਾ, ਜ਼ਿਆਦਾ ਜ਼ਿਆਦਾ ਵਰਖਾ ਹੋਣੇ 'ਤੇ ਆਸਾ ਦੇ ਹੜ ਆ ਗਏ ਨੇ, ਅਣਹੋਈਆਂ ਹੀ ਆਸਾਂ ਚੁੱਕ ਕੇ ਬੈਠਾ ਏ, ਅਜੇ ਪੁੱਤ ਨੇ ਜਨਮ ਨਹੀਂ ਲਿਆ ਅਤੇ ਆਸਾ ਲਾ ਕਰਕੇ ਬਹਿ ਗਿਆ, ਜਦੋਂ ਮੇਰਾ ਪੁੱਤ ਜੰਮੇਗਾ ਮੈਂ ਉਹਨੂੰ ਪੜ੍ਹਾਵਾਂਗਾ, ਫਿਰ ਅਫਸਰ ਬਣਾਵਾਂਗਾ, ਅਫਸਰ ਬਣਾ ਕਰਕੇ ਜਦੋਂ ਉਹ ਮੋਟੀ ਕਮਾਈ ਕਰਿਆ ਕਰੇਗਾ ਅਤੇ ਫਿਰ ਸੁਖਣਾ ਬਵਾਂਗਾ। ਜਦੋਂ ਇਹ ਨਾ ਹੋਇਆ, ਜਦੋਂ ਕਾਕਾ ਜਵਾਨ ਹੋਇਆ, ਉਹਨੇ ਚੁੱਕ ਕੇ ਘਰੋਂ ਬਾਹਰ ਮਾਰਿਆ ਅਤੇ ਫਿਰ ਤਪਦਾ ਫਿਰਦਾ। ਕਹਿੰਦੇ ਜਿੰਨਾ ਆਸਾਂ ਦੇ ਹੜ ਵਹਾਏ ਹੋਏ ਸਨ ਉਹ ਤਪ ਰਹੇ ਹਨ, ਜਿਵੇਂ ਅਣਹੋਈਆਂ ਹੀ ਆਸਾਂ ਲਾ ਕਰਕੇ ਇਹ ਸੋਚਣਾ, ਆਸਾ ਅਜਿਹੀ ਕਰ ਲੈਣੀ ਕਿ ਫਲਾਣੀ ਕੌਮ ਨੂੰ ਮੈਂ ਆਪਣੇ ਗੁਲਾਮ ਰੱਖਣਾ, ਸੋ ਉਹ ਆਸਾ ਜਦੋਂ ਪੂਰੀ ਨਾ ਹੋਵੇ ਤਾਂ ਵੀ ਤਪਣਾ ਪੈਂਦਾ ਹੈ। ਸੋ ਵੇਖ ਲਿਆ ਗੁਰਸਿੱਖਾਂ ਨੂੰ ਪੜ੍ਹਦਿਆਂ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਜਦੋਂ ਇਹ ਸੁਣਿਆ ਤਪ ਗਏ ਜਿਹੜੇ ਗੁਲਾਮ ਕਰਨ ਵਾਲੇ ਸਨ, ਕਹਿਣ ਲੱਗੇ ਅਸੀਂ ਇਹਨਾਂ ਨੂੰ ਗੁਲਾਮ ਰੱਖਣਾ ਸੀ। ਇਹ ਰੋਜ਼ ਗੁਰੂ ਕੀ ਹਜ਼ੂਰੀ 'ਚ ਇਹ ਅਰਦਾਸ ਕਰਦੇ ਨੇ, ਅਰਦਾਸ ਤੋਂ ਚਿੰਤਾ ਸਤਾਉਣ ਲੱਗ ਪਈ, ਅਰਦਾਸ ਤੋਂ ਵੀ ਚਿੰਤਾ ਹੋ ਆਈ ਉਹਨਾਂ ਨੂੰ। ਕਹਿੰਦੇ ਸਿੱਖੋ ਤੁਹਾਡੀ ਜ਼ਬਾਨ ਤੋਂ ਇਹ ਲਫ਼ਜ਼ ਨਿਕਲਣ ਨਹੀਂ ਦੇਣਾ, ਪਰ ਗਰੀਬ ਨਵਾਜ਼ ਕਹਿੰਦੇ ਇਹ ਸਾੜਨ ਵਾਲਾ ਹੀ ਕੰਮ ਹੈ, ਇਹਦੇ ਨਾਲ ਕੋਈ ਬਹੁਤਾ ਫਾਇਦਾ ਨਹੀਂ ਹੋਣ ਲੱਗਾ। ਵੇਖੋ ਕਦੀ ਇਸ ਰਾਜ ਦੇ ਉੱਤੇ ਮੁਗਲਾਂ ਨੇ ਆਣ ਕਰਕੇ 11 ਸਦੀਆਂ ਰਾਜ ਕੀਤਾ, ਫਿਰ ਇਸੇ ਤਰੀਕੇ ਦੇ ਨਾਲ 1 ਸਦੀ ਤੱਕ ਇੱਥੇ ਅੰਗਰੇਜ਼ ਰਾਜ ਕਰ ਗਏ, ਹੁਣ ਇਹਨਾਂ ਦਾ ਹੈ, ਇਹ ਗਰੀਬ ਨਵਾਜ਼ ਮਹਾਰਾਜ ਜਾਣਦੇ ਨੇ ਅਗਾਂਹ ਕੀ ਬਣਨਾ। ਇਵੇਂ ਕਹਿੰਦੇ ਜਿਹੜੇ ਅਣਹੋਈਆਂ ਹੀ ਆਸਾਂ ਲਾ ਕਰਕੇ ਬੈਠੇ ਨੇ ਨਾ, ਉਹ ਤਪ ਰਹੇ ਹਨ, ਉਹਨਾਂ ਦਾ ਹਿਰਦਾ ਸ਼ਾਂਤ ਨਹੀਂ ਹੈ ਜੀ।
ਜਗ ਜੀਵਨ ਪੁਰਖ ਤਿਆਗ ਕੈ,
ਮਹਾਰਾਜ ਇਹ ਹਾਲਤ ਕਿਉਂ ਹੈ? ਕਹਿੰਦੇ ਜੋ ਜਗਤ ਜੀਵਨ ਅਕਾਲ ਪੁਰਖ ਵਾਹਿਗੁਰੂ ਹੈ ਨਾ, ਪੁਰਖ ਪਰਿਪੂਰਨ ਜਿਹੜਾ ਸਾਰਿਆਂ ਥਾਵਾਂ 'ਤੇ ਵਿਆਪਕ ਸੀ, ਉਹਨੂੰ ਤਿਆਗ ਦਿੱਤਾ ਹੈ, ਆਪਣੀ ਬੁੱਧੀ ਨੂੰ ਵੱਡੇ ਸਮਝ ਬੈਠੇ ਨੇ। ਇਹ ਵਿਚਾਰ ਕਰਦੇ ਨੇ ਅਸੀਂ ਬੁੱਧੀ ਦੁਆਰਾ ਇਹ ਸਭ ਕੁਝ ਕਰ ਲੈਣਾ ਹੈ, ਧੀਆਂ ਪੁੱਤਰ ਬੁੱਧੀ ਦੁਆਰਾ ਪੜ੍ਹਾ ਲਵਾਂਗੇ, ਭੈਣ ਭਾਈ ਮਿੱਤਰ ਸਾਰੇ ਮੇਰੇ ਕੰਟਰੋਲ 'ਚ ਰਹਿਣਗੇ, ਇਹ ਆਸਾ ਲਾਈ ਹੋਈ ਸੀ ਤਾਂ ਦੁਖੀ ਹੈ, ਤਾਂ ਕਰਕੇ ਇਹ ਆਸਾ ਦੇ ਹੜ ਵਗ ਰਹੇ ਸਨ। ਸੋ ਫਿਰ ਇਹਦੇ ਅੰਦਰੋਂ ਕਾਮ ਦੇ ਵਾਵ ਰੌਲੇ ਉੱਠਦੇ ਸਨ, ਵਾਵ ਰੌਲੇ ਵੀ ਚੱਲਦੇ ਨਾ ਹਾੜ੍ਹ ਦੇ ਮਹੀਨੇ, ਕਹਿੰਦੇ ਕਾਮ ਦੇ ਵਾਵ ਰੌਲੇ ਉੱਠਦੇ ਸਨ, ਫਿਰ ਵਕਾਰਾਂ ਦੀ ਹਨੇਰੀ, ਲੋਭ ਦੀ ਹਨੇਰੀ ਚੱਲ ਰਹੀ ਸੀ, ਹਨੇਰੀ ਤਾਂ ਦੁਖੀ ਹੈ ਇਹ, ਤਾਂ ਇਹਨੂੰ ਇਹ ਹਾੜ੍ਹ ਦਾ ਮਹੀਨਾ ਤਪਦਾ ਲੱਗ ਰਿਹਾ, ਕਿਉਂਕਿ ਹਰੀ ਪਰਮੇਸ਼ਰ ਵਾਹਿਗੁਰੂ ਪਾਸ ਨਹੀਂ, ਜਿਹੜਾ ਜਗਤ ਦਾ ਜੀਵਨ ਮਾਲਕ ਸੀ ਅਕਾਲ ਪੁਰਖ, ਉਹਨੂੰ ਇਹਨੇ ਤਿਆਗ ਛੱਡਿਆ ਹੈ, ਵਿਸਾਰ ਛੱਡਿਆ ਹੈ ਜੀ।
ਮਾਨਸ ਸੰਧੀ ਆਸ,
ਕਹਿੰਦੇ ਕਿੱਡਾ ਬਸਮਝ ਹੈ ਜੀ, ਮਨੁੱਖਾਂ ਤੋਂ ਆਸ ਕਰਦਾ, ਮਨੁੱਖਾਂ ਤੋਂ, ਤੇ ਕਹਿੰਦਾ ਮੈਂ ਧਰਤੀ ਦਾ ਸਰਦਾਰ ਹਾਂ। ਵੇਖ ਕਦੀ ਵਿਚਾਰ ਕਰਕੇ, ਮਹਾਂਪੁਰਖ ਮਹਾਤਮਾ ਸਮਝਾਉਂਦੇ ਨੇ, ਕਦੀ ਪੰਛੀ ਕੋਈ ਪੰਛੀ ਦੇ ਪਾਸੋਂ ਮੰਗਦਾ ਵੇਖਿਆ ਜੀ? ਕਦੀ ਹੈ ਕੋਈ ਕਿਸੇ ਪੰਛੀ ਨੇ ਪੰਛੀ ਤੋਂ ਮੰਗਿਆ ਹੋਵੇ, ਕਿਸੇ ਜਾਨਵਰ ਨੇ ਜਾ ਕਰਕੇ ਮੰਗਿਆ ਹੋਵੇ? ਗਧਾ ਸਭ ਨਾਲੋਂ ਬਸਮਝ ਮੰਨਿਆ ਗਿਆ ਨਾ, ਤੂੰ ਤੇ ਬੁੱਧੀ ਵਾਲਾ ਹੈ। ਸੋ ਗਧਾ ਸਭ ਨਾਲੋਂ ਬਸਮਝ, ਗਧਾ ਗਧੇ ਪਾਸੋਂ ਜਾ ਕਰਕੇ ਨਹੀਂ ਮੰਗਦਾ, ਤੇ ਇਹ ਮਨੁੱਖ ਹੋ ਕਰਕੇ ਮਨੁੱਖਾਂ ਤੇ ਆਸ ਲਾ ਕਰਕੇ ਬੈਠਾ ਹੈ, ਪਰਮੇਸ਼ਰ ਭੁਲਾ ਛੱਡਿਆ ਹੈ। ਮੇਰੇ ਉਸਤਾਦ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ, ਉਹਨਾਂ ਨੇ ਸੰਗਤ ਵਿੱਚ ਵੀ ਇਹ ਸੋ ਬਚਨ ਕੀਤੇ, ਤੇ ਪੜ੍ਹਾਉਂਦਿਆਂ ਵੀ ਮੈਨੂੰ ਵਿਅੰਗ ਵਿੱਚ ਕਹਿਣ ਲੱਗੇ, ਪੁੱਤ ਚਾਰ ਯੁੱਗ ਪਹਿਲਾਂ ਸਨ, ਦੋ ਨਵੇਂ ਪੈਦਾ ਹੋ ਗਈ, ਚੁਮਚਾ ਤੇ ਲਫਾਫਾ। ਚੁਮਚਾਗਰੀ ਕਰਕੇ ਤੇ ਲੋਕਾਂ ਦੇ ਪਾਸੋਂ ਧਨ ਪ੍ਰਾਪਤ ਕਰਨਾ ਚਾਹੁੰਦਾ ਹੈ, ਹੋ ਕੇ ਗੁਰੂ ਘਰ ਦਾ ਵਜ਼ੀਰ, ਤੇ ਲੋਕਾਂ ਕੋਲ ਲਫਾਫੇ ਮੰਗਦਾ ਫਿਰਦਾ ਲਫਾਫੇ। ਇਹ ਕਹਿੰਦੇ ਮੰਗਤਿਆਂ ਦਾ ਯੁੱਗ ਸ਼ੁਰੂ ਹੋ ਗਿਆ, ਮਨੁੱਖਾਂ ਤੇ ਆਸ ਰੱਖ ਕਰਕੇ ਬੈਠੇ ਨੇ, ਮਨੁੱਖਾਂ ਤੇ ਆਸ। ਕਹਿੰਦੇ ਇਹ ਮਨੁੱਖਾਂ ਦੀ ਆਸ ਕਰਕੇ ਇਹਨੇ ਅਕਾਲ ਪੁਰਖ ਵਾਹਿਗੁਰੂ ਕਹਿੰਦਾ ਤੇ ਬੰਦਾ ਹੈ, ਪਰ ਬੰਦਿਆਂ ਵਾਲੇ ਗੁਣ ਕੋਈ ਨਹੀਂ, ਜਾਨਵਰਾਂ ਤੋਂ ਭੈੜਾ ਹੈ, ਇਹ ਨਹੀਂ ਕਹਿ ਸਕਦੇ। ਗੁਰਬਾਣੀ ਨੇ ਤੇ ਕਿਹਾ ਸੀ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਪਰ ਇਹ ਤੇ ਆਗਾਹ ਲੰਘ ਗਿਆ, ਇਹਨੂੰ ਤੇ ਬੁੱਲੇ ਸ਼ਾਹ ਨੇ ਬੜੇ ਸੁੰਦਰ ਤਰੀਕੇ ਨਾਲ ਵੀ ਸਮਝਾਇਆ ਸੀ, ਗੁਰਬਾਣੀ ਵੀ ਸਮਝਾ ਰਹੀ ਸੀ ਕਿ ਸੱਜਣਾ ਸਵਾਮੀ ਕੋ ਗ੍ਰਿਹ ਜੋ ਸਦਾ, ਸਵਾਣ ਤਜਤ ਨਹੀਂ ਨਿਤ, ਨਾਨਕ ਇਹ ਵਿਧਾਰ ਭਜੋ, ਇੱਕ ਮਨ ਹੋਏ ਚਿੱਤ ਇੱਕ ਚਿੱਤ। ਵੀ ਗੁਰਸਿੱਖਾ, ਗੁਰੂ ਕੇ ਸਿੱਖ ਦਾ ਜੀਵਨ ਜੇ ਕਿਤੇ ਕੂਕਰ ਤੋਂ ਵੀ ਉਪਦੇਸ਼ ਲੈ ਲੈ ਨਾ, ਕਿ ਆਪਣੇ ਮਾਲਕ ਦਾ ਦਰ ਨਾ ਛੱਡੇ, ਤਾਂ ਤੇਰੇ ਤੇ ਬਖਸ਼ਿਸ਼ ਹੋ ਜਾਵੇਗੀ। ਜਿਹਨੂੰ ਬੁੱਲੇ ਸ਼ਾਹ ਨੇ ਸੋ ਅਰਥਾਂ ਦੇ ਵਿੱਚ ਸੁਖੈਣ ਕਰਕੇ ਲਿਖਿਆ, ਕਹਿਣ ਲੱਗਾ, ਓਏ ਰਾਤੀ ਜਾਗੇ ਸੇਖ ਸਦਾਵੇਂ, ਰਾਤੀ ਜਾਗਣ ਕੁੱਤੇ ਤੈਂ ਤੇ ਉੱਤੇ, ਰੁੱਖੀ ਮਿੱਸੀ ਖਾ ਮਾਲਕ ਦੀ, ਜਾਏ ਜਰਾਨੀ ਸੁੱਤੇ ਤੈਂ ਤੇ ਉੱਤੇ, ਸਾਈਂ ਦਾ ਦਰ ਛੋਡਣ ਨਾਹੀਂ, ਭਾਵੇਂ ਲੱਖ ਵਾਰੀ ਪਿਆ ਕੁੱਟੇ ਤੈਂ ਤੇ ਉੱਤੇ, ਉੱਠ ਬੁੱਲਿਆ ਓਏ ਸਹੁ ਨੂੰ ਜਪਲਾ, ਨਹੀਂ ਤੇ ਬਾਜੀ ਲੈ ਗਏ ਕੁੱਤੇ ਤੈਂ ਤੇ ਉੱਤੇ। ਕਹਿੰਦੇ ਇਹ ਅਜਿਹੇ ਜੀਵਨ ਵਿੱਚ ਲੰਘ ਰਿਹਾ ਹੈ, ਅਕਾਲ ਪੁਰਖ ਭੁਲਾ ਦਿੱਤਾ ਹੈ, ਇਹ ਤੇ ਮਨੁੱਖਾਂ ਤੋਂ ਆਸ ਰੱਖਦਾ ਹੈ, ਮਨੁੱਖਾਂ ਤੋਂ ਉਹਨਾਂ ਦੀ ਚੁਮਚਾਗਰੀ, ਉਹਨਾਂ ਦੀਆਂ ਚਪਲੀਆਂ ਝਾੜਦਾ ਫਿਰਦਾ ਹੈ, ਉਹਨਾਂ ਦੇ ਹੱਥਾਂ ਵੱਲ ਵਹਿੰਦਾ ਹੈ ਜੀ।
ਦੁਐ ਭਾਏ ਵਿਗੁੱਚੀ ਹੈ,
ਇਸ ਕਰਕੇ ਦਵੈਤ ਵਿੱਚ ਵਿਗੁੱਚਿਆ, ਲੁੱਟਿਆ ਜਾ ਰਿਹਾ ਹੈ, ਲੁੱਟਿਆ ਕਿਉਂ? ਇਹ ਜਿਹੜਾ ਧਰਮ ਰਾਜੇ ਦੀ ਸਰਕਾਰ ਏ, ਉਹ ਚਾਹੁੰਦੀ ਇਹ ਲੁੱਟਿਆ ਜਾਵੇ, ਤੇ ਇਹਨੂੰ ਮਾਰ ਕਰਕੇ ਜਮਾਂ ਦੇ ਹਵਾਲੇ ਕੁੰਭੀ ਨਰਕਾਂ 'ਚ ਪਾਵਾਂ, ਜਿਵੇਂ ਅੰਗਰੇਜ਼ ਦੇ ਪਾਸ ਲੈ ਕਰਕੇ ਗਏ ਨੇ ਫਲ। ਸੋ ਹਿੰਦੁਸਤਾਨ ਦੇ ਸੋ ਇੱਥੇ ਰਹਿਣ ਵਾਲੇ ਜਿਹੜੇ ਫੌਜੀ ਸਨ, ਲੈ ਕਰਕੇ ਗਏ ਤੇ ਨਾਲ ਫੁੱਟ ਲੈ ਗਏ, ਫੁੱਟ ਮਾਲ ਵਿੱਚ ਬੜਾ ਜ਼ਿਆਦਾ ਇਹਨੂੰ ਖਾਧਾ ਜਾਂਦਾ ਰੋਟੀ ਦੇ ਨਾਲ। ਸੋ ਜਦੋਂ ਉਹ ਜਾ ਕੇ ਦੱਸਿਆ, ਆਹ ਫਲ ਹੈ ਜੀ, ਆਹ ਫਲ ਹੈ, ਅੰਗਰੇਜ਼ ਨੂੰ ਖੁਸ਼ ਕਰਨ ਵਾਸਤੇ ਜਦੋਂ ਦਿੱਤੀ ਫੁੱਟ, ਤੇ ਕਹਿੰਦਾ ਆਹ ਜਿਹੜਾ ਫਲ ਹੈ ਇਹ ਬੜਾ ਵਧੀਆ ਹੈ, ਮੈਨੂੰ ਇਹੋ ਹੀ ਚਾਹੀਦਾ ਹੈ, ਭਾਵ ਜਿੰਨਾ ਚਿਰ ਤੁਹਾਡੇ 'ਚ ਫੁੱਟ ਪਈ ਰਹੇਗੀ ਮੈਂ ਰਾਜ ਕਰਦਾ ਰਹਾਂਗਾ। ਇਸੇ ਤਰੀਕੇ ਦੇ ਨਾਲ ਹੁਣ ਵੀ ਅਨੇਕਾਂ ਯਤਨ ਕੀਤੇ ਜਾ ਰਹੇ ਨੇ ਕਿ ਫੁੱਟ ਪਾ ਕਰਕੇ ਰੱਖੀ ਜਾਵੇ, ਕਿ ਕਿਤੇ ਇਹ ਇਹਨਾਂ ਨੂੰ ਚੇਤਾ ਨਾ ਆ ਜਾਵੇ ਕਿ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ, ਇੱਕ ਵੱਖਰੀ ਨਸਲ ਵੀ ਹੈ। ਜਿੰਨਾ ਚਿਰ ਫੁੱਟ ਪਈ ਰਹੇਗੀ ਇਹ ਚੇਤਾ ਨਹੀਂ ਕਰ ਸਕਦੇ। ਅੰਗਰੇਜ਼ ਨੂੰ ਵੀ ਚੰਗੀ ਲੱਗਦੀ, ਜਿਹੜੀ ਵੀ ਸਰਕਾਰ ਕਿਸੇ 'ਤੇ ਵੀ ਰਾਜ ਕਰਦੀ ਹੋਵੇ ਉਹਨੂੰ ਇਹੋ ਹੀ ਚੰਗੀ ਲੱਗਦੀ ਹੈ ਨਾ। ਇਸੇ ਤਰੀਕੇ ਦੇ ਨਾਲ ਸਰਕਾਰ ਹੈ ਧਰਮ ਰਾਜੇ ਦੀ, ਉਹਨੂੰ ਚੰਗਾ ਲੱਗਦਾ ਹੈ ਕਿ ਤੇਰੀ ਫੋਟੀ ਪਈ ਰਵੇ ਪਰਮੇਸ਼ਰ ਵਾਹਿਗੁਰੂ ਦੇ ਨਾਲ। ਕਹਿੰਦੇ ਤਾਂ ਕਰਕੇ ਤੂੰ ਦਵੈਤ ਵਿੱਚ ਲੱਗਾ ਹੋਇਆ ਵਗੁੱਚਿਆ ਲੁੱਟ ਰਿਹਾ ਹੈ।
ਗੱਲ ਪਾਈ ਅਸ ਜਮ ਕੀ ਫਾਸ,
ਤਾਂ ਕਰਕੇ ਤੇਰੇ ਗਲ ਵਿੱਚ ਜਮਾਂ ਦੀ ਫਾਹੀ ਪਈ ਹੋਈ ਹੈ, ਇਹ ਫਾਂਸੀ ਜਿਹੜੀ ਤਾਂ ਤੈਨੂੰ ਪਈ ਹੈ ਭਾਈ।
ਜੇ ਹਾਂ ਬੀਜੈ ਸੋ ਲੁਣੈ,
ਚੇਤੇ ਰੱਖ। ਅੱਗੇ ਹੁਕਮਨਾਮੇ ਸਾਹਿਬ ਚ ਵੀ ਸਮਝਾਇਆ, ਹੁਣ ਵੀ ਸਮਝਾਉਂਦੇ ਨੇ, ਜੈਸਾ ਬੀਜੇਗਾ ਵੈਸਾ ਪ੍ਰਾਪਤ ਹੋ ਜਾਵੇਗਾ।
ਮੱਥੇ ਜੋ ਲਿਖਿਆ
ਉਹ ਤੇਰੇ ਜਿਹੜਾ ਤੂੰ ਪਹਿਲਾਂ ਕੀਤਾ ਸੀ ਉਹ ਤੈਨੂੰ ਹੁਣ ਪ੍ਰਾਪਤ ਹੋਇਆ, ਜਿਹੜਾ ਹੁਣ ਕਰੇਗਾ ਗਾਂ ਮੱਥੇ ਦੇ ਲੇਖ ਬਣ ਕਰਕੇ ਪ੍ਰਗਟ ਹੋ ਆਉਣਗੇ, ਮਿਲ ਜਾਵੇਗਾ।
ਰਹਿਣ ਵਿਹਾਣੀ ਪਸ਼ੁਤਾਣੀ,
ਕਹਿੰਦੇ ਸੁਭਾਅ ਕੀ ਬਣਿਆ ਹੈ, ਰਹਿਣ ਉਮਰ ਰੂਪੀ ਰਾਤ ਜਦੋਂ ਬਤੀਤ ਹੋ ਜਾਂਦੀ ਹੈ, ਜਿਵੇਂ ਰਾਜਾ ਰਾਣੀ ਨੂੰ ਸੱਦੇ ਮਹਿਲ ਵਿੱਚ ਮਿਲਾਪ ਵਾਸਤੇ, ਪਰ ਜਿਹੜੇ ਸਨਾਹ ਦੇਣ ਗਏ ਹੋਣ ਗੋਲੇ ਉਹ ਉਹਨਾਂ ਦੀ ਸੇਵਾ 'ਚ ਲੱਗੀ ਰਵੇ, ਅਤੇ ਜਦੋਂ ਰਾਤ ਬਤੀਤ ਹੋ ਜਾਵੇ ਉਹਨੂੰ ਰਾਜੇ ਦੇ ਮਹਿਲਾਂ 'ਚੋਂ ਕੱਢ ਦਿੱਤਾ ਜਾਂਦਾ ਹੈ। ਇਵੇਂ ਹੀ ਇਹ ਜੋ ਸਰੀਰ ਹੈ ਇਹ ਗੋਲੇ ਦੀ ਨਿਆਈ ਮਨੁੱਖਾਂ ਦੇ ਹੀ ਮਿਲੀ ਹੈ, ਜੇ ਸੱਜਣਾ ਇਹਨੂੰ ਹੀ ਪ੍ਰਚਵਰਨ ਦੇ ਵਿੱਚ ਇਹਨੂੰ ਹੀ ਪਾਲਣ 'ਚ ਲੱਗ ਗਿਆ ਤਾਂ ਫਿਰ ਉਮਰ ਰੂਪੀ ਰਾਤ ਬਤੀਤ ਹੋ ਜਾਣੀ ਹੈ। ਫਿਰ ਜੋ ਅਕਾਲ ਪੁਰਖ ਵਾਹਿਗੁਰੂ ਪਤੀ ਰਾਜਾ ਹੈ ਨਾ, ਉਹਦਾ ਮਿਲਾਪ ਨਹੀਂ ਹੋਣਾ, ਉਹਦੇ ਮਿਲਾਪ ਦਾ ਆਨੰਦ ਮਾਣਿਆ ਨੂੰ ਹੀ ਜਾਣਾ। ਜੇ ਅੱਖਾਂ ਨੂੰ ਬਾਹਰੀ ਪਦਾਰਥ ਵਿਖਾਉਣ ਵਿੱਚ, ਪਰਾਏ ਤਨ ਵਿਖਾਉਣ ਵਿੱਚ ਲਾ ਦਿੱਤਾ ਤੇ ਪਤੀ ਪਰਮੇਸ਼ਰ ਦਾ ਵਿਛੋੜਾ ਰਹਿ ਜਾਣਾ ਜੀ। ਸੋ ਇਸ ਕਰਕੇ ਜੇ ਇਹ ਮਹਿਲ ਮਨੁੱਖਾਂ ਦੇ ਹੀ ਰੂਪੀ ਮਹਿਲ 'ਚ ਤੈਨੂੰ ਬੁਲਾਉਣਾ ਕੀਤਾ ਨਾ, ਚੇਤੇ ਰੱਖ, ਕੰਨਾਂ ਨੂੰ ਵੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਸੁਣ ਚਲਾ, ਇਹ ਰਸਨਾ ਨੂੰ ਵੀ। ਜਿਵੇਂ ਜਿਹੜੀ ਸੁਚੱਜੀ ਰਾਣੀ ਉਹ ਸਾਰਿਆਂ ਨੂੰ ਕਹਿੰਦੀ ਹੈ, ਆਓ ਭਾਈ ਅੱਜ ਮੇਰੇ ਪਤੀ ਨੇ ਮੈਨੂੰ ਆਪਣੇ ਮਹਿਲ 'ਚ ਬੁਲਾਇਆ, ਆਓ ਸਾਰੇ ਲੱਗ ਕਰਕੇ ਮੇਰੇ ਪਤੀ ਦੀ ਸੇਵਾ ਕਰੀਏ, ਉਹਨੂੰ ਰਜਾ ਲਈਏ। ਜਿਹਨੇ ਰਜਾ ਲਿਆ ਉਹਨੂੰ ਰਾਜਾ ਫਿਰ ਆਪਣੇ ਦਰਬਾਰ 'ਚ ਆਪਣੇ ਮਹਿਲ 'ਚ ਪੱਕੇ ਤੌਰ 'ਤੇ ਰੱਖ ਲੈਂਦਾ ਹੈ। ਇਵੇਂ ਜਿਹਨੇ ਇਹ ਸਰੀਰ ਰੂਪੀ ਮਹਿਲ ਪ੍ਰਾਪਤ ਕਰਕੇ ਆਪਣੀਆਂ ਅੱਖਾਂ ਦੁਆਰਾ, ਕੰਨਾਂ ਦੁਆਰਾ, ਜ਼ੁਬਾਨ ਦੁਆਰਾ ਗੁਰੂ ਕੀ ਸੰਗਤ ਦਾ ਆਨੰਦ ਮਾਣਿਆ, ਉਹ ਫਿਰ ਜੀਵ ਰੂਪੀ ਇਸਤਰੀ ਮਹਿਲ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਵੇਗੀ, ਉਹਨੂੰ ਸੱਚਖੰਡ ਘਰ ਵਿੱਚ ਪੱਕੇ ਤੌਰ 'ਤੇ ਜਗ੍ਹਾ ਮਿਲ ਜਾਵੇਗੀ। ਪਰ ਦੂਸਰੀਆਂ ਕਹਿੰਦੇ ਜਦੋਂ ਅਮਰ ਰੂਪੀ ਰਾਤ ਬਤੀਤ ਹੋ ਗਈ, ਫਿਰ ਆਵਾਜ਼ਾਰ ਹੋ ਰਹੀਆਂ ਹਨ, ਪਛਤਾ ਰਹੀਆਂ ਹਨ,
ਉੱਠ ਚਲੀ ਗਈ ਨਿਰਾਸ,
ਉੱਠ ਚੱਲ ਉੱਠ ਕਰਕੇ ਨਿਰਾਸ਼ ਹੋ ਕਰਕੇ ਵਾਪਸ ਜਾਣਾ ਪਵੇਗਾ ਜੀ।
ਜਿਨ ਕਉ ਸਾਧੂ ਭੇਟੀ ਹੈ,
ਜਿਨ੍ਹਾਂ ਨੇ ਸਾਧੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭੇਟਿਆ ਪੂਜਣਾ ਕੀਤਾ ਹੈ, ਕਿਉਂਕਿ ਆਪਾਂ ਪੜ੍ਹਦੇ ਹਾਂ ਥੰਮੇ ਕੋਏ ਨਾ ਸਾਧ ਬਿਨ ਸਾਧ ਨਾ ਦੀਸੈ ਜਗ ਵਿੱਚ ਕੋਆ। ਗਰੀਬ ਨਵਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ ਵੀ ਸਾਧ ਅਖਵਾਉਣ ਵਾਲੇ ਬੜੇ, ਪਰ ਸਤਿਗੁਰੂ ਸਾਹਿਬ ਜੀ ਤੋਂ ਬਿਨਾਂ ਕੋਈ ਥੰਮ ਨਹੀਂ ਸੀ ਸਕਦਾ ਪਾਪਾਂ ਨਾਲ ਗਰਕ ਹੁੰਦੀ ਧਰਤੀ ਨੂੰ। ਐਸੇ ਸਤਿਗੁਰੂ ਸਾਹਿਬ ਜੀ ਨੂੰ ਜਿੰਨਾ ਭੇਟਣਾ ਕੀਤਾ ਪੂਜਣਾ ਕੀਤਾ ਹੈ, ਉਹਨਾਂ ਸਾਧੂਆਂ ਦੀ ਸੰਗਤ ਵੀ ਜਿੰਨਾ ਗ੍ਰਹਿਣ ਕੀਤੀ ਜੀ, ਉਹਨਾਂ ਦੇ ਬਾਬਤ ਦੱਸਦੇ ਹਨ।
ਸੋ ਦਰਗਾਹ ਹੋਏ ਖਲਾਸ,
ਉਹ ਦਰਗਾਹ ਦੇ ਵਿੱਚ ਖਲਾਸ ਮੁਕਤ ਹੋ ਜਾਂਦੇ ਹਨ।
ਕਰ ਕਿਰਪਾ ਪ੍ਰਭ ਆਪਣੀ,
ਇਹ ਗਰੀਬ ਨਵਾਜ ਸਾਡੇ ਤੇ ਵੀ ਇਹ ਕਿਰਪਾ ਕਰੋ, ਬੇਨਤੀ ਕਰੀਏ,
ਤੇਰੇ ਦਰਸ਼ਨ ਹੋਏ ਪਿਆਸ,
ਸਾਨੂੰ ਆਪ ਜੀ ਦੇ ਦਰਸ਼ਨਾਂ ਦੀ ਪਿਆਸਾ ਲੱਗ ਜਾਵੇ। ਅਜੇ ਪਿਆਸਾ ਹੈ, ਪਦਾਰਥਾਂ ਦੀ ਭੁੱਖ ਸਤਾਉਂਦੀ ਹੈ, ਅਜੇ ਵਿਕਾਰਾਂ ਦੀ ਤੇਹ ਲੱਗਦੀ ਏ, ਗਰੀਬ ਨਵਾਜ ਕਿਰਪਾ ਕਰ ਇਹ ਤਿਆਂ ਹਟ ਜਾਣ, ਇੱਕੋ ਹੀ ਪਿਆਸ ਰਹਿ ਜਾਵੇ ਤੇਰੇ ਦਰਸ਼ਨਾਂ ਦੀ।
ਪ੍ਰਭ ਤੁਧ ਬਿਨ ਦੂਜਾ ਕੋ ਨਹੀਂ,
ਬੇਨਤੀ ਕਰ ਗੁਰਸਿੱਖਾ, ਜੇ ਮਹਾਰਾਜ ਪੁੱਛਣ ਇਹ ਪਿਆਸ ਕਿਉਂ, ਗਰੀਬ ਨਵਾਜ ਆਪ ਜੀ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਜਿਹੜਾ ਸਾਡੀ ਰੱਖਿਆ ਕਰ ਸਕਦਾ ਹੋਵੇ ਜੀ।
ਨਾਨਕ ਕੀ ਅਰਦਾਸ,
ਸਾਡੀ ਬੇਨਤੀ ਹੈ ਇਹ ਪ੍ਰਵਾਨ ਕਰਿਓ।
ਆਸਾੜ ਸੁਹੰਦਾ ਤਿਸ ਲੱਗੈ,
ਮਹਾਰਾਜ ਕਹਿੰਦੇ ਫਿਰ ਜੇ ਇਹ ਜਿਹੜਾ ਹਾੜ ਦਾ ਮਹੀਨਾ ਹੈ ਤੈਨੂੰ ਸੋਭਾ ਵਾਲਾ ਲੱਗੇਗਾ, ਚੰਗਾ ਲੱਗੇਗਾ, ਕਦੋਂ,
ਜਿਸ ਮਨ ਹਰ ਚਰਨ ਨਿਵਾਸ,
ਕਹਿੰਦੇ ਜਿਹਦਾ ਮਨ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਵਾਸਾ ਕਰ ਲਵੇ ਉਹਨੂੰ ਹਾੜ ਦਾ ਮਹੀਨਾ ਭਾਗਾਂ ਵਾਲਾ ਲੱਗਦਾ ਹੈ। ਇਹ ਗਰੀਬ ਨਵਾਜ ਮਹਾਰਾਜ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਆਗਾਧ ਬੋਧ ਬਾਣੀ ਦੇ ਅਰਥ ਕਰਦੇ ਹਾਂ। ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ, ਸਤਿਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਜੀ, ਬਖਸ਼ ਲੈਣਾ, ਆਗਾਹਾਂ ਤੋਂ ਸਮਤ ਬਖਸ਼ਣੀ। ਸਿੰਘ ਸਾਹਿਬ ਜੀ ਦਾ, ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਆਪ ਗੁਰਮੁਖ ਸਿੱਖ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਗਰੀਬ ਨਿਵਾਜ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣ ਹਾਰ ਬਖਸ਼ਣਾ ਜੀ, ਗਾਹਾਂ ਤੋਂ ਸਮਤ ਬਖਸ਼ੋ, ਦੇਹੋ ਸੱਜਣ ਆਸੀਸੜੀਆਂ, ਜੋ ਹੋਵੇ ਸਹਿਬ ਸਿਉ ਮੇਲ।
ਪ੍ਰਭ ਤੁਜ ਬਿਨਾ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਆਸਾੜ ਤੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।